ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ
ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ।
ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵਾਂ, ਹਿਰਦੈ ਨਿਤ ਧਿਆਵਾਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ, ਸ੍ਰੀ ਅਰਜਨ
ਵਿਘਨਨ ਕੇ ਨਾਸ਼ਕ, ਵਿਘਨਨ ਕੇ ਨਾਸ਼ਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ,
ਸ੍ਰੀ ਹਰ ਰਾਇ ਨਮੋ ਕਰ ਜੋਰੀ,
ਨਮੋ ਕਰ ਜੋਰੀ। ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ,
ਗੁਰੂ ਤੇਗ ਬਹਾਦਰ ਪਰਮ ਕਿਰਪਾਲਾ,
ਪਰਮ ਕਿਰਪਾਲਾ।
ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ,
ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ।
ਸ੍ਰੀ ਗੁਰ
ਸ਼ਬਦ ਕਮਾਏ ਗਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕਉ ਬੰਧਨ ਸਿਰ ਚਰਨਨ ਪਰਤਾਰ।
ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਏ।
ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰ ਰਾਮ ਤਰਾਮ ਜਬ ਗੁਰ ਪੇ ਤਾਰਨ ਸਿੱਖ ਵਪਾਰ, ਐਸੇ ਪੂਰਨ ਬ੍ਰਹਮ ਕਾ ਬੰਦੋ ਬਾਰੰਬਾਰ। ਰਾਮ ਤਰਾਮ ਜਬ ਗੁਰ ਪਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਦਸੇ ਸਰੂਪ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਜੋ ਸਰੂਪ, ਜੁਗੋ ਜੁਗ ਅਟਲ ਜਬਰ ਸ਼ਕਰ ਤਖਤ ਦੇ ਮਾਲਕ, ਮਿਹਰਾਂ ਦੇ ਸਾਈਂ ਹਜ਼ੂਰ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਗੁਰਮੁਖ ਜਨਾਂ ਨੇ ਹਾਜ਼ਰੀ ਭਰੀ, ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ, ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰੂ ਇਤਿਹਾਸ ਦੀ ਕਥਾ ਵਿੱਚੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਮੁਬਾਰਕ ਜੀਵਨ ਦੇ ਕੌਤਕ ਆਪਾਂ ਰੋਜ਼ ਵਿਚਾਰਦੇ ਪਏ ਹਾਂ। ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ, ਤਿਸ ਵਿੱਚ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਖੁਦਾਈ ਵਾਸਤੇ ਹੁਕਮ ਕਰਕੇ ਨਿਸ਼ਾਨੀਆਂ ਦੱਸ ਕੇ ਬਾਬਾ ਬੁੱਢਾ ਜੀ ਸਮੇਤ ਭੇਜਿਆ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ। ਬਾਬਾ ਬੁੱਢਾ ਜੀ ਦੇ ਸਮੇਤ ਆ ਕੇ ਦੁੱਖ ਪੰਜਣੀ ਵਾਰੀ ਬੇਲੀ ਦੀ ਥਾਂ ਦੀ ਨਿਸ਼ਾਨੀ ਕਰਕੇ ਅਰਦਾਸ ਕਰਕੇ ਸਤਿਗੁਰਾਂ ਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਮਨਾ ਕੇ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਫਿਰ ਮਠਿਆਈ ਮਿਸ਼ਠਾਨ ਮਿੱਠਾ ਪ੍ਰਸ਼ਾਦ ਸੰਗਤਾਂ 'ਚ ਵਰਤਾ ਕੇ ਸਰੋਵਰ ਦੀ ਖੁਦਾਈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰ ਦਿੱਤੀ ਜੀ, ਜਿਸ ਦਾ ਨਾਮ ਅੰਮ੍ਰਿਤਸਰ ਸਰੋਵਰ ਰੱਖਿਆ ਗਿਆ। ਜਿਹੜਾ ਪਹਿਲਾਂ ਖੁਦਾਈ ਸ਼ੁਰੂ ਕੀਤੀ ਸੀ ਸੰਤੋਖ ਸਰ, ਉਹ ਤੀਸਰੇ ਪਾਤਸ਼ਾਹ ਜੀ ਨੇ ਕਹਿ ਕੇ ਕੁਝ ਸਮੇਂ ਲਈ ਰੁਕਵਾ ਦਿੱਤੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪ ਸੱਚਖੰਡ ਪਿਆਨਾ ਕਰ ਗਏ, ਆਪਣੀ ਜਗ੍ਹਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਸੁਭਾਇਮਾਨ ਕਰ ਦਿੱਤਾ। ਇੱਥੋਂ ਤੱਕ ਆਪਾਂ ਪ੍ਰਸੰਗ ਕੱਲ੍ਹ ਵਿਚਾਰ ਲਿਆ ਸੀ ਜੀ, ਆਓ ਉੱਥੇ ਹੀ ਸੁਰਤੀ ਬਿਰਤੀ ਲੈ ਕੇ ਚੱਲੀਏ। ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਸਾਹਿਬ ਵਾਲਾ ਉਹ ਪਵਿੱਤਰ ਸਥਾਨ ਜਿਹੜਾ ਪ੍ਰਗਟ ਹੋਣ ਵਾਲਾ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਬੇਅੰਤ ਜੀਵਾਂ ਦਾ, ਜਿਨ੍ਹਾਂ ਨੇ ਭਲਾ ਕੀਤਾ ਉਹਨਾਂ ਦਾ ਪਵਿੱਤਰ ਜੀਵਨ। ਗੁਰੂ ਸਾਹਿਬ ਜੀ ਤੋਂ ਅਸੀਸ ਲਈਏ। ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਮਤ ਰਾਮ ਜਪ ਗੁਰ ਭਏ ਤਾਰਨ ਸਿੱਖ ਅਪਾਰ।
ਉਹ ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸਰੂਪ ਧਾਰਨ ਕੀਤਾ, ਭਾਵ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਜਦੋਂ ਅਕਾਲ ਪੁਰਖ ਵਾਹਿਗੁਰੂ ਚੌਥੇ ਪਾਤਸ਼ਾਹ ਜੀ ਬਣ ਕੇ ਪ੍ਰਗਟ ਹੋਏ ਤਾਂ
ਐਸੇ ਪੂਰਨ ਬ੍ਰਹਮ ਕਾ ਬੰਦਾ ਬਾਰੰਬਾਰ।
ਐਸੇ ਪੂਰੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਚੌਥੇ ਪਾਤਸ਼ਾਹ ਜੀ ਨੂੰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਮੈਂ ਵਾਰ ਵਾਰ ਨਮਸਕਾਰ ਕਰਦਾ, ਵਾਰ ਵਾਰ ਵੰਦਨਾ ਕਰਦਾ, ਕਿਉਂਕਿ ਪਰਮੇਸ਼ਵਰ ਦਾ ਸਰੂਪ ਨੇ ਰਮਤ ਰਾਮ ਜਪ ਗੁਰ ਭਏ। ਰਮਿਆ ਹੋਇਆ ਰਾਮ ਅਕਾਲ ਪੁਰਖ ਵਾਹਿਗੁਰੂ ਜਦੋਂ ਗੁਰੂ ਸਾਹਿਬ ਜੀ ਦੇ ਸਰੂਪ ਵਿੱਚ ਪ੍ਰਗਟ ਹੋਇਆ, ਚੌਥਾ ਸਰੂਪ ਉਹਨਾਂ ਨੇ ਦਿਖਾ ਲਿਆ ਆਪਣਾ, ਜੀਵਾਂ ਦੀ ਕਲਿਆਣ ਕੀਤੀ। ਚੌਥੇ ਪਾਤਸ਼ਾਹ ਜੀ ਦਾ ਜੀਵਨ ਕਹਿਣ ਤੋਂ ਪਹਿਲਾਂ ਕਹਿੰਦੇ ਨੇ, ਮੈਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਪਵਿੱਤਰ ਚਰਨਾਂ ਤੇ ਵਾਰ ਵਾਰ ਨਮਸਕਾਰ ਕਰਦਾ ਹਾਂ।
ਬੈਠ ਇਕਾਗਰ ਗੁਰੂ ਦਯਾਰ।
ਇਕਾਗਰਤਾ ਨਾਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬੈਠਦੇ ਹਨ, ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ।
ਮਨ ਮੈਂ ਐਸੇ ਕਰਤ ਵਿਚਾਰ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਮਨ ਵਿੱਚ ਇਸ ਤਰ੍ਹਾਂ ਵਿਚਾਰ ਕੀਤੀ ਜੀ,
ਜਿਨ ਸੋ ਹਮਰੇ ਪ੍ਰੀਤ ਸੋ ਪੂਤੀ।
ਸੋਚਦੇ ਨੇ ਚੌਥੇ ਪਾਤਸ਼ਾਹ ਕਿ ਜਿਨ੍ਹਾਂ ਦੇ ਨਾਲ ਸਾਡੀ ਬਹੁਤ ਪਵਿੱਤਰ ਪ੍ਰੀਤੀ ਸੀ, ਐਸੇ ਮਹਾਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ।
ਸੋ ਤੋਂ ਗਏ ਬੈਕੁੰਠ ਪਹੁਤੀ।
ਉਹ ਤਾਂ ਹੁਣ ਬੈਕੁੰਠ ਚਲੇ ਗਏ ਹਨ, ਸੱਚਖੰਡ ਚਲੇ ਗਏ ਹਨ, ਆਪਣਾ ਪੰਜ ਭੂਤਕ ਸਰੀਰ ਤਿਆਗ ਕੇ।
ਗੁਰ ਦੇਖੇ ਬਿਨੂ ਨੀਂਦ ਨਾ ਆਵੇ।
ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਬਿਨਾਂ ਨੀਂਦ ਨਹੀਂ ਆਉਂਦੀ। ਉਹਨਾਂ ਦਾ ਪ੍ਰੇਮ ਸੀ ਮਹਾਰਾਜ ਤੀਸਰੇ ਪਾਤਸ਼ਾਹ ਜੀ ਨਾਲ, ਉਦਾਂ ਉਹੀ ਸਰੂਪ ਨੇ, ਪਰ ਫਿਰ ਵੀ ਜਿਹੜਾ ਪ੍ਰੇਮ ਹੈ ਸਾਧ ਸੰਗਤ ਜੀ, ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਤੋਂ, ਉਹਨਾਂ ਦੇ ਹਿਰਦੇ ਤੋਂ, ਉਹਨਾਂ ਦੇ ਮੁਖ ਦੇ ਬਚਨਾਂ ਤੋਂ ਡੁੱਲ ਡੁੱਲ ਪੈਂਦਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਰੀਰਕ ਰੂਪ ਵਿੱਚ ਦਰਸ਼ਨ ਕੀਤੇ ਬਿਨਾਂ ਨੀਂਦ ਨਹੀਂ ਆਉਂਦੀ ਜੀ।
ਜੋ ਅੰਬੁਜ ਰਾਵ ਬਿਨ ਕੁਮਲਾਵੇ।
ਅੰਬੁਜ ਕਹਿੰਦੇ ਕਮਲ ਦੇ ਫੁੱਲ ਨੂੰ, ਤੇ ਰਾਵ ਹੁੰਦਾ ਸੂਰਜ। ਕਹਿੰਦੇ ਜਿਵੇਂ ਸੂਰਜ ਚੜ੍ਹੇ ਤੋਂ ਬਿਨਾਂ ਕਮਲ ਦਾ ਫੁੱਲ ਕਮਲਾ ਜਾਂਦਾ, ਇਵੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਨਾ ਹੋਣ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਕਮਲ ਨੂੰ ਖੇੜਾ ਨਹੀਂ ਆਉਂਦਾ ਜੀ।
ਕਰ ਵਿਵੇਕ ਮਨ ਕੋ ਠਹਿਰਾਇਓ।
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਫਿਰ ਮਨ ਵਿੱਚ ਇਹ ਵਿਚਾਰ ਕੀਤੀ, ਨਿਰਣਾ ਕਰ ਲਿਆ ਚੌਥੇ ਪਾਤਸ਼ਾਹ ਜੀ ਨੇ,
ਸਤਨਾਮ ਸਿਮਰਨ ਚਿੱਤ ਲਾਇਓ।
ਆਪਣਾ ਚਿੱਤ 24 ਘੰਟੇ ਸਤਨਾਮ ਵਾਹਿਗੁਰੂ ਵਿੱਚ ਲਗਾ ਕੇ ਰੱਖਣ ਵਾਲੇ ਗੁਰੂ ਰਾਮਦਾਸ ਸਾਹਿਬ ਜੀ।
ਬਹੁਰੋ ਮਨ ਮਹਕੀਨ ਵਿਚਾਰ।
ਇੱਕ ਦਿਨ ਉਹਨਾਂ ਨੇ ਉਹ ਆਪਣੇ ਮਨ ਵਿੱਚ ਵਿਚਾਰ ਕੀਤੀ ਜੀ,
ਸੋ ਕਰੀਏ ਜੋ ਗੁਰੂ ਆਚਾਰ।
ਜੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਾਡੀ ਡਿਊਟੀ ਲਗਾਈ, ਜੋ ਉਹਨਾਂ ਨੇ ਮੁੱਖ ਤੋਂ ਆਚਾਰ ਕੇ ਸਾਨੂੰ ਹੁਕਮ ਕੀਤਾ, ਹੁਣ ਸਾਨੂੰ ਉਹ ਕਾਰਜ ਕਰਨਾ ਚਾਹੀਦਾ ਹੈ।
ਬਿਲਮ ਖੋਏ ਕਰ ਕਰੀਏ ਸੋਈ।
ਦੇਰੀ ਨਹੀਂ ਕਰਨੀ ਚਾਹੀਦੀ, ਜੋ ਸੇਵਾ ਦਾ ਕਾਰਜ, ਜੋ ਸਰੋਵਰ ਦੀ ਖੁਦਾਈ ਦਾ ਮਹਾਰਾਜ ਜੀ ਨੇ ਹੁਕਮ ਕੀਤਾ, ਬਿਨਾਂ ਦੇਰੀ ਤੋਂ ਹੁਣ ਸਾਨੂੰ ਫੇਰ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਜੈਸੇ ਕਾਰਜ ਸ਼ੀਘਰ ਹੋਈ।
ਜਿਸ ਨਾਲ ਛੇਤੀ ਛੇਤੀ ਇਹ ਕਾਰਜ ਸੰਪੂਰਨ ਹੋ ਜਾਵੇ, ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਸੰਗਤਾਂ ਲਗਾ ਕੇ ਉਸ ਸਰੋਵਰ ਦੀ ਖੁਦਾਈ ਕਰੀਏ ਜੋ ਤੀਸਰੇ ਪਾਤਸ਼ਾਹ ਜੀ ਨੇ ਹੁਕਮ ਲਾਇਆ। ਕਿਉਂਕਿ ਕੱਲ ਆਪਾਂ ਵਿਚਾਰਿਆ ਸੀ, ਸੁਣਿਆ ਸੀ ਕਿ ਤੀਸਰੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਚੌਥੇ ਪਾਤਸ਼ਾਹ ਜੀ ਨੂੰ ਅੰਮ੍ਰਿਤਸਰ ਤੋਂ ਗੋਇੰਦਵਾਲ ਬੁਲਾ ਲਿਆ ਸੀ, ਤੇ ਆਪ ਉਹਨਾਂ ਨੂੰ ਵਡਿਆਈ ਦੇ ਕੇ ਸੱਚਖੰਡ ਚਲੇ ਗਏ ਸਨ। ਉਹਨਾਂ ਦੇ ਜਾਣ ਤੋਂ ਬਾਅਦ ਚੌਥੇ ਪਾਤਸ਼ਾਹ ਜੀ ਨੇ ਕੁਝ ਸਮਾਂ ਬਰਾਗ ਧਾਰਨ ਕਰੀ ਰੱਖਿਆ, ਫਿਰ ਬਾਬਾ ਬੁੱਢਾ ਜੀ ਦੀ ਬੇਨਤੀ ਮੰਨ ਕੇ ਸੰਗਤ ਨੂੰ ਦਰਸ਼ਨ ਦੇਣੇ ਪ੍ਰਾਰੰਭ ਕੀਤੇ। ਹੁਣ ਉਹਨਾਂ ਦਾ ਵਿਚਾਰ ਮਨ ਚ ਆਇਆ ਵੀ ਜੋ ਤੀਸਰੇ ਪਾਤਸ਼ਾਹ ਜੀ ਨੇ ਸਾਡੀ ਡਿਊਟੀ ਲਗਾਈ ਹੈ ਉਹ ਸ਼ੁਰੂ ਕਰੀਏ।
ਤਾਲ ਬਨਾਮ ਨੂੰ ਚਾਹੇ ਸਭਲੇ।
ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਲ ਦੀ ਖੁਦਾਈ ਦਾ ਇਹ ਕਾਰਜ ਉਹਨਾਂ ਨੂੰ ਦਿੱਤਾ ਸੀ ਪਵਿੱਤਰ ਇਸ ਸਥਾਨ ਨੂੰ ਪ੍ਰਗਟ ਕਰਨ ਦਾ, ਮਨ ਚ ਵਿਚਾਰ ਆਈ ਭਾਈ ਵੱਡੇ ਜ਼ੋਰ ਨਾਲ ਹੁਣ ਉਹ ਸ਼ੁਰੂ ਕਰੀਏ।
ਕਹਿਓ ਸਭਨ ਸੋ ਮਾਝੇ ਚੱਲੇ।
ਸਾਰਿਆਂ ਨੂੰ ਆਖਿਆ ਚਲੋ ਭਾਈ ਚੱਲੀਏ ਜਿੱਥੇ ਸਰੋਵਰ ਦੀ ਸੇਵਾ ਆਪਾਂ ਪ੍ਰਾਰੰਭ ਕਰਵਾਈ ਸੀ।
ਮੋਹਨ ਮੋਹਰੀ ਸੰਗ ਸੋ ਕਹੇ।
ਫਿਰ ਉਹਨਾਂ ਨੇ ਵਿਚਾਰ ਕਰਕੇ ਚੌਥੇ ਪਾਤਸ਼ਾਹ ਜੀ ਨੇ ਬਾਬਾ ਮੋਹਰੀ ਜੀ, ਬਾਬਾ ਮੋਹਨ ਜੀ ਦੇ ਕੋਲ ਜਾ ਕੇ ਇੱਦਾਂ ਆਖਿਆ ਜੀ,
ਹਮ ਕੋ ਗੁਰ ਕੀ ਆਗਿਆ ਹੈ।
ਕਹਿਣ ਲੱਗੇ ਭਾਈ ਤੁਸੀਂ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਜੇ, ਤੇ ਸਾਨੂੰ ਤੀਸਰੇ ਪਾਤਸ਼ਾਹ ਜੀ ਦੀ ਆਗਿਆ ਸੀ ਇਹ।
ਸੁਧਾ ਸਰੋਵਰ ਕੋ ਬਨਵਾਵਨ।
ਅੰਮ੍ਰਿਤ ਸਰੋਵਰ ਦੀ ਖੁਦਾਈ ਕਰਾਉਣੀ ਹੈ, ਉਸ ਨੂੰ ਪੂਰਾ ਕਰਨਾ ਹੈ, ਹੁਕਮ ਹੈ ਤੀਸਰੇ ਪਾਤਸ਼ਾਹ ਜੀ ਦਾ।
ਤੁਮ ਪੀ ਆਇਸ ਕਰੋ ਆਲਾਵਨ।
ਕਹਿਣ ਲੱਗੇ ਤੁਸੀਂ ਵੀ ਆਗਿਆ ਦਿਓ, ਅਸੀਂ ਗੋਇੰਦਵਾਲ ਤੋਂ ਜਾਈਏ ਹੁਣ ਸੇਵਾ ਵਾਸਤੇ ਅੰਮ੍ਰਿਤਸਰ ਗੁਰੂ ਕੇ ਚੱਕ।
ਆਪਣ ਮਨੋਰਥ ਸਭਨ ਸੁਣਾਵਾ।
ਸੋ ਆਪਣੇ ਮਨ ਦਾ ਜਿਹੜਾ ਮਨੋਰਥ ਸੀ ਉਹ ਬਾਬਾ ਮੋਹਨ ਜੀ ਨੂੰ, ਬਾਬਾ ਮੋਹਰੀ ਜੀ ਨੂੰ, ਗੋਇੰਦਵਾਲ ਵਿੱਚ ਗੁਰੂ ਸਾਹਿਬ ਜੀ ਦੇ ਬਾਕੀ ਆਪਣੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀ ਨੇ ਬੋਲ ਕੇ ਦੱਸ ਦਿੱਤਾ ਜੀ।
ਪ੍ਰੇਮ ਹਾਂ ਪਰਿਵਾਰ ਵਧਾਵਾ।
ਬਹੁਤ ਜ਼ਿਆਦਾ ਪਰਿਵਾਰ ਨੇ ਪ੍ਰੇਮ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਮਹਾਰਾਜ ਜੀ ਸੰਗਤਾਂ ਲੈ ਕੇ ਚੱਲੇ ਹਨ ਗੁਰੂ ਕੇ ਚੱਕ ਤੇ ਸਰੋਵਰ ਦੀ ਸੇਵਾ ਜਿਹੜੀ ਵੱਡੇ ਜ਼ੋਰ ਨਾਲ ਕਰਵਾਉਣਗੇ।
ਮਿਲ ਕਰ ਗਮਨ ਕੀਨ ਤਤਕਾਲ ਹੈ।
ਕਹਿੰਦੇ ਨੇ ਨਿਕਲ ਆਏ ਨੇ ਸਾਧ ਸੰਗਤ ਜੀ ਗੋਇੰਦਵਾਲ ਤੋਂ, ਸਾਰੇ ਪਰਿਵਾਰ ਨੇ ਮਿਲ ਕੇ ਨਮਸਕਾਰ ਕੀਤੀ ਮਹਾਰਾਜ ਜੀ ਨੂੰ।
ਸਿੱਖ ਸੰਗਤਾਂ ਸੰਗ ਵਿਸਾਲ ਹੈ।
ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ, ਸਾਰੀਆਂ ਸੰਗਤਾਂ ਨੂੰ ਚੌਥੇ ਪਾਤਸ਼ਾਹ ਜੀ ਨੇ ਚੱਲਣ ਵੇਲੇ ਨਾਲ ਲੈ ਲਿਆ ਜੀ।
ਭਏ ਤੁਰੰਗਨ ਪਰ ਸਵਾਰ।
ਜਿਹੜੀ ਘੋੜੀ ਤੀਸਰੇ ਪਾਤਸ਼ਾਹ ਜੀ ਨੇ ਦਿੱਤੀ ਸੀ ਉਸ ਉੱਤੇ ਚੌਥੇ ਪਾਤਸ਼ਾਹ ਜੀ ਸਵਾਰ ਹੋਏ ਹਨ।
ਜੋ ਪਾਰੋ ਨੇ ਦੀਨ ਉਦਾਰ।
ਜੋ ਭਾਈ ਪਾਰੋ ਨੇ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤੀ ਸੀ ਆਪਣਾ ਸਰੀਰ ਛੱਡਣ ਤੋਂ ਪਹਿਲਾਂ, ਉਹ ਤੀਸਰੇ ਪਾਤਸ਼ਾਹ ਜੀ ਨੇ ਚੌਥੇ ਪਾਤਸ਼ਾਹ ਜੀ ਨੂੰ ਦੇ ਦਿੱਤੀ ਸੀ, ਉਸ ਘੋੜੀ ਉੱਪਰ ਸਵਾਰ ਹੋਏ ਮਹਾਰਾਜ ਚੌਥੇ ਪਾਤਸ਼ਾਹ ਜੀ।
ਚਲ ਤੁਮਹਾਂ ਚਲਤ ਗੁਣ ਰੂਰੀ।
ਕਹਿੰਦੇ ਬਹੁਤ ਸੁੰਦਰ ਗੁਣਾਂ ਵਾਲੀ ਸੀ ਉਹ ਘੋੜੀ।
ਉਸ਼ਰਤ ਬੜੇ ਬੇਗ ਤੇ ਪੂਰੀ।
ਬੇਗ ਹੁੰਦਾ ਚਾਲ, ਬਹੁਤ ਤੇਜ਼ ਚਾਲ ਵਾਲੀ, ਉਛਲ ਉਛਲ ਕੇ ਚੱਲਣ ਵਾਲੀ ਸੀ ਉਹ।
ਮਨੋ ਅਮਨ ਪਰ ਪਾਏ ਨਾ ਲਾਭ ਹੈ।
ਜਦੋਂ ਤੇਜ਼ ਚੱਲਦੀ ਸੀ ਤੇ ਐਂ ਲੱਗਦਾ ਸੀ ਜਿਵੇਂ ਧਰਤੀ ਤੇ ਪੈਰ ਹੀ ਨਹੀਂ ਲਾਉਂਦੀ ਉਹ।
ਦੇਖਿਆ ਤਾਂ ਉਡੇ ਗਗਨ ਜਨ ਜਾਵੇ।
ਦੇਖਣ ਵਾਲਿਆਂ ਨੂੰ ਐਵੇਂ ਲੱਗਦਾ ਸੀ ਕਿ ਜਿਵੇਂ ਧਰਤੀ ਤੇ ਪੈਰ ਲਾਏ ਤੋਂ ਬਿਨਾਂ ਉੱਡੀ ਜਾਂਦੀ ਹੁੰਦੀ ਹੈ, ਇੰਨੀ ਤੇਜ਼ ਨਾਲ, ਇੰਨੀ ਤੇਜ਼ੀ ਨਾਲ ਚੱਲਣ ਵਾਲੀ ਘੋੜੀ ਸੀ ਉਹ ਜੀ।
ਮਨ ਕੀ ਗਤ ਕੋ ਲਖ ਬੇਕਰ।
ਤੇ ਫਿਰ ਇੱਕ ਹੋਰ ਗੁਣ ਸੀ, ਕਿਉਂਕਿ ਬ੍ਰਹਮ ਗਿਆਨੀਆਂ ਨੇ ਉਹਨਾਂ ਦੀ ਉਹਦੀ ਸੇਵਾ ਕੀਤੀ ਸੀ, ਭਾਈ ਪਾਰੋ ਜੀ ਵਰਗਿਆਂ ਨੇ, ਕਹਿੰਦੇ ਮਨ ਦੇ ਅਨੁਸਾਰ ਚੱਲਦੀ ਸੀ, ਜਿਵੇਂ ਸਵਾਰ ਜਿਹੜਾ ਉਹ ਆਪਣੀ ਮਰਜ਼ੀ ਅਨੁਸਾਰ ਘੋੜੀ ਨੂੰ ਚਲਾਉਂਦਾ, ਪਰ ਉਹਦੇ ਵਾਸਤੇ ਉਹਨੂੰ ਕਾਜਾ ਸੰਭਾਲਣਾ ਪੈਂਦਾ, ਲਗਾਮ ਹੱਥ 'ਚ ਰੱਖਣੀ ਪੈਂਦੀ, ਇਸ਼ਾਰਾ ਹੁੰਦਾ ਕਦੇ ਪੈਰ ਦਾ, ਕਦੇ ਅੱਡੀ ਦਾ, ਕਦੇ ਆਪਣੇ ਹੱਥ ਵਾਲੀ ਲਗਾਮ ਦਾ। ਪਰ ਕਹਿੰਦੇ ਇਸ ਘੋੜੀ ਵਿੱਚ ਇਹ ਗੁਣ ਸੀ ਵੀ ਜੋ ਮਨ ਦਾ ਫੁਰਨਾ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਮਨ ਦੇ ਫੁਰਨੇ ਅਨੁਸਾਰ ਹੀ ਚੱਲਦੀ ਸੀ ਜੀ।
ਜਿਮ ਇੱਛਾ ਤਿਮ ਹੀ ਅਨੁਸਾਰ।
ਜਿਵੇਂ ਇੱਛਾ ਹੁੰਦੀ ਹੈ ਸਵਾਰ ਦੀ ਚੌਥੇ ਪਾਤਸ਼ਾਹ ਜੀ ਦੀ, ਉਵੇਂ ਚੱਲਦੀ ਉਹ। ਮੰਨ ਲਓ ਮਹਾਰਾਜ ਦੀ ਇੱਛਾ ਹੋਈ ਵੀ ਹੁਣ ਇਹ ਤੇਜ਼ ਦੌੜੇ ਤੇ ਤੇਜ਼ ਦੌੜਨ ਲੱਗ ਪੈਂਦੀ ਸੀ, ਜੇ ਮਹਾਰਾਜ ਦੀ ਇੱਛਾ ਹੁੰਦੀ ਹੈ ਤਾਂ ਉਹ ਖੜ ਜਾਂਦੀ ਹੈ, ਇੱਛਾ ਹੁੰਦੀ ਸੱਜੇ ਮੁੜਨਾ ਖੱਬੇ ਮੁੜਨਾ, ਮਹਾਰਾਜ ਜੀ ਦੇ ਮਨ ਦੇ ਅਨੁਸਾਰ ਚੱਲਦੀ ਸੀ ਉਹ ਜੀ।
ਅਲਪਕਾਲ ਮੈਂ ਚੱਲ ਹੈ ਵਿਸਾਲ।
ਕਹਿੰਦੇ ਨੇ ਬਹੁਤ ਥੋੜੇ ਸਮੇਂ ਵਿੱਚ ਬਹੁਤਾ ਜ਼ਿਆਦਾ ਪੈਂਡਾ ਨਿਬੇੜਨ ਵਾਲੀ ਸੀ।
ਅਵ ਲੋਕ ਹੈ ਬਿਸਮਹ ਨਰ ਜਲ।
ਬਹੁਤ ਲੋਕ ਖਲੋ ਖਲੋ ਕੇ ਉਸ ਘੋੜੀ ਨੂੰ ਖੜ ਖੜ ਕੇ ਦੇਖਦੇ ਸਨ ਜਦੋਂ ਜਾਂਦੀ ਸੀ ਉਹ।
ਚੱਕ ਗੁਰੂ ਕੇ ਪਹੁੰਚੇ ਜਾਏ।
ਉਸ ਘੋੜੀ ਤੇ ਸਵਾਰ ਹੋ ਕੇ ਬਹੁਤ ਸਾਰੀਆਂ ਸੰਗਤਾਂ ਨਾਲ ਲੈ ਕੇ ਗੁਰੂ ਕੇ ਚੱਕ ਪਹੁੰਚ ਗਏ ਚੌਥੇ ਪਾਤਸ਼ਾਹ ਜੀ।
ਸੰਗ ਸੰਗਤਾਂ ਹੈ ਸਮੁਦਾਇ।
ਬਹੁਤ ਵੱਡਾ ਸਮੁਦਾਇ ਸੰਗਤਾਂ ਦਾ, ਬਹੁਤ ਵੱਡਾ ਇਕੱਠ ਉੱਥੇ ਪਹੁੰਚਿਆ ਜੀ।
ਕਾਰ ਤਾਲ ਕੀ ਕਸ਼ੂ ਕਰਵਾਈ।
ਕਹਿੰਦੇ ਸ਼ੁਰੂ ਕਰਵਾ ਦਿੱਤੀ ਜਿਹੜੀ ਸਰੋਵਰ ਦੀ ਕਾਰ ਸੇਵਾ ਸੀ ਚੌਥੇ ਪਾਤਸ਼ਾਹ ਜੀ ਨੇ ਫਿਰ ਤੋਂ।
ਸਿੱਖ ਨਿਕਾਸ ਹੈ ਬਹੁ ਫਲ ਪਾਈ।
ਬਹੁਤ ਸਿੱਖ ਵੱਡਾ ਫਲ ਜਾਣ ਕੇ ਸਰੋਵਰ ਦੀ ਸੇਵਾ ਦੀ ਮਿੱਟੀ ਪੱਟ ਪੱਟ ਕੇ ਬਾਹਰ ਸਿੱਟਦੇ ਹਨ।
ਮਹਾ ਮਹਾਤਮ ਸਤਿਗੁਰ ਕਹੈ।
ਕਿਉਂਕਿ ਗੁਰੂ ਸਾਹਿਬ ਜੀ ਨੇ ਆਖਿਆ ਹੋਇਆ ਸੀ ਕਿ ਬਹੁਤ ਵੱਡਾ ਮਹਾਤਮ ਹੈ ਇਸ ਸਥਾਨ ਦੀ ਸੇਵਾ ਦਾ।
ਕਾਰ ਕੱਢ ਤੂੰ ਮਨ ਬਾਂਸ਼ਤ ਲਹੈ।
ਜਿਹੜਾ ਕਾਰ ਕਰੇਗਾ ਭਾਈ, ਜਿਹੜਾ ਕਾਰ ਮਿੱਟੀ ਬਾਹਰ ਕੱਢੇਗਾ, ਮਨ ਭਾਉਂਦੇ ਫਲਾਂ ਦੀ ਪ੍ਰਾਪਤੀ ਹੋਵੇਗੀ।
ਕੇਤਕ ਮਾਸ ਜਬ ਰਹਿਤ ਬਿਤਾਏ।
ਕਹਿੰਦੇ ਕੁਝ ਮਹੀਨੇ ਸੱਚੇ ਪਾਤਸ਼ਾਹ ਜੀ ਨੇ ਆਪ ਨਿਗਰਾਨੀ ਕਰਕੇ ਸਰੋਵਰ ਦੀ ਸੇਵਾ ਕਰਵਾਈ ਹੈ।
ਕੀਰਤ ਪਸਰੀ ਸ਼ਿਤ ਅਧਕਾਏ।
ਸਾਰੀ ਧਰਤੀ ਤੇ ਚੌਥੇ ਪਾਤਸ਼ਾਹ ਜੀ ਦੀ ਵਡਿਆਈ ਕੀਰਤੀ ਫੈਲ ਗਈ ਹੈ ਜੀ। ਹੁਣ ਵੀ ਸਰੋਵਰ ਦੀ ਸੇਵਾ ਹੋਵੇ ਤੇ ਸਤਸੰਗ ਜੀ ਯਤਨ ਕਰਕੇ ਉਸ ਸੇਵਾ ਚ ਪਹੁੰਚ ਕੇ ਹਿੱਸਾ ਪਾਉਣਾ ਚਾਹੀਦਾ, ਕਿਉਂਕਿ ਫਲ ਅੱਜ ਵੀ ਓਨਾ ਹੀ ਹੈ ਜਿੰਨਾ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਦੱਸਿਆ ਸੀ। ਜੇ ਉਹਨਾਂ ਨੇ ਬਚਨ ਕੀਤਾ ਨਾ ਵੀ ਇਸ ਸਰੋਵਰ ਦੀ ਸੇਵਾ ਦਾ ਬੇਅੰਤ ਫਲ ਹੈ, ਵੱਡਾ ਮਹਾਤਮ ਹੈ, ਤੇ ਉਹ ਬਚਨ ਸਦਾ ਵਾਸਤੇ ਆ, ਸਦਾ ਵਾਸਤੇ। ਹੁਣ ਵੀ ਕਦੀ ਸਰੋਵਰ ਦੀ ਸੇਵਾ ਚੱਲੇ, ਜੇ ਪਹੁੰਚ ਪਵੇ ਜ਼ਰੂਰ ਜਾ ਕੇ ਸੇਵਾ ਕਰਨੀ ਚਾਹੀਦੀ ਹੈ ਜੀ।
ਅਨਕ ਪ੍ਰਕਾਰ ਮਨੋਰਥ ਮੰਨ ਕੇ।
ਕਹਿੰਦੇ ਅਨਕ ਪ੍ਰਕਾਰ ਜਿਹੜੇ ਲੋਕਾਂ ਦੇ ਮਨਾਂ ਦੇ ਮਨੋਰਥ ਹਨ, ਸੰਗਤਾਂ ਦੀਆਂ ਮਨੋਕਾਮਨਾਵਾਂ ਹਨ।
ਕਰਤ ਸੰਪੂਰਨ ਸਿੱਖਨ ਗਨ ਕੇ।
ਆਪਣੇ ਸਾਰੇ ਸਿੱਖਾਂ ਦੀਆਂ ਮਨੋਕਾਮਨਾਵਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪੂਰੀਆਂ ਕਰਦੇ ਹਨ।
ਯਹ ਕਹਿ ਸੋ ਜਸ ਕਰਹਿ ਨਰ ਨਾਰੀ।
ਜਿੱਥੇ ਕਿੱਥੇ ਮਨੁੱਖ ਇਸਤਰੀਆਂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹਨ ਸਾਰੇ।
ਆਵਣ ਦਾਗਸ ਨਿਤ ਧਨ ਭਾਰੀ।
ਬਹੁਤ ਵੱਡੀ ਗਿਣਤੀ ਵਿੱਚ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਧਨ ਆਉਣ ਲੱਗ ਪਿਆ, ਮਾਇਆ ਆਉਣ ਲੱਗ ਪਈ, ਕਿਉਂਕਿ ਬਚਨ ਨੂੰ ਬਰਕਤ ਹੁੰਦੀ ਹੈ ਤੇ ਬਚਨ ਕੀਤਾ ਸੀ ਤੀਸਰੇ ਪਾਤਸ਼ਾਹ ਜੀ ਨੇ ਕਿ ਮਾਇਆ ਤੁਹਾਡੇ ਚਰਨੀ ਲਾ ਦਿੱਤੀ ਅਸੀਂ।
ਸੋਢੀ ਬੰਸ ਲਾਹੌਰ ਜੋ ਰਹਿ।
ਕਹਿੰਦੇ ਲਾਹੌਰ ਵਿੱਚ ਜਿਹੜੀ ਸੋਢੀਆਂ ਦੀ ਬੰਸ ਰਹਿੰਦੀ ਸੀ, ਚੌਥੇ ਪਾਤਸ਼ਾਹ ਜੀ ਦੇ ਬਰਾਦਰੀ ਵਿੱਚੋਂ ਜਿਹੜੇ ਸਕੇ ਸੋਧਰੇ ਸਨ।
ਕੀਰਤ ਸੁਣਤ ਸਗਲ ਸੁਖ ਲਹਿ।
ਜਦੋਂ ਉਹਨਾਂ ਨੂੰ ਮਹਾਰਾਜ ਜੀ ਦੀ ਵਡਿਆਈ ਸੁਣੀ, ਪਤਾ ਲੱਗਾ ਵੀ ਚੌਥੇ ਪਾਤਸ਼ਾਹ ਜੀ ਤਾਂ ਹੁਣ ਗੁਰਤਾ ਗੱਦੀ ਦੇ ਸਿੰਘਾਸਨ ਤੇ ਸੁਭਾਏਮਾਨ ਨੇ, ਤਰਲੋਕੀ ਦੇ ਮਾਲਕ ਨੇ, ਬਹੁਤ ਵੱਡੀ ਗਿਣਤੀ ਚ ਸੰਗਤਾਂ ਆਣ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ, ਮੱਥਾ ਟੇਕਦੀਆਂ, ਤੇ ਉਹਨਾਂ ਸੋਢੀਆਂ ਨੇ ਲਾਹੌਰ ਵਾਲਿਆਂ ਨੇ ਵਿਚਾਰ ਕੀਤੀ ਜੀ,
ਅਮਰਦਾਸ ਗੁਰ ਨੇ ਗੁਰਤਾ ਦੇ।
ਉਹ ਸਾਰੇ ਇਕੱਠੇ ਹੋ ਕੇ ਵਿਚਾਰ ਕਰਦੇ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਦੇ ਦਿੱਤੀ ਹੈ।
ਸੰਗਤ ਸੰਗ ਅਦਕ ਤਿੰਨ ਭਈ।
ਇਹ ਵੀ ਵਿਚਾਰਾਂ ਕਰਦੇ ਵੀ ਸੁਣਨ ਵਿੱਚ ਆਇਆ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਮਹਾਰਾਜ ਜੀ ਦੇ ਹਜ਼ੂਰ ਰਹਿੰਦੀਆਂ ਹਨ।
ਲੋਕ ਹਜ਼ਾਰੋਂ ਬੰਦਾ ਖਰੇ,
ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਣ ਕੇ ਵੰਦਨਾ ਕਰਦੇ ਮਹਾਰਾਜ ਜੀ ਨੂੰ।
ਦੈਬੋ ਜਨ ਮਨ ਬਾਂਸ਼ਤ ਕਰੇ।
ਇਹ ਸੱਚੇ ਪਾਤਸ਼ਾਹ ਜੀ ਨੂੰ ਵੰਦਨਾ ਉਵੇਂ ਨਹੀਂ ਕਰਦੇ, ਕਹਿੰਦੇ ਦੈਬੋ ਜਨ ਮਨ ਬਾਂਸ਼ਤ ਕਰੇ। ਜੋ ਵੀ ਸਿੱਖ ਆਣ ਕੇ ਮਨੋ ਕਾਮਨਾ ਲੈ ਕੇ ਆਉਂਦੇ ਮਹਾਰਾਜ ਜੀ ਦੀ ਸੇਵਾ ਕਰਦੇ, ਦਰਸ਼ਨ ਕਰਦੇ, ਉਹਨਾਂ ਦੇ ਮਨ ਦੀ ਮੁਰਾਦ ਪੂਰੀ ਹੁੰਦੀ। ਗੁਰੂ ਸਾਹਿਬ ਜੀ ਦਿੰਦੇ ਨੇ ਉਹਨਾਂ ਨੂੰ ਸਾਰੀਆਂ ਦਾਤਾਂ।
ਇਤਿਆਦਿ ਸੁਣ ਸੋਢੀ ਸਾਰੇ।
ਇਤਿਆਦਿਕ ਜਿਹੜੇ ਲਾਹੌਰ ਦੇ ਸਾਰੇ ਸੋਢੀ ਸਨ, ਆਪੋ ਚੋਂ ਦੀ ਇੱਕ ਦੂਜੇ ਨੂੰ ਕਹਿ ਸੁਣ ਕੇ ਵਿਚਾਰਾਂ ਕਰਦੇ ਹਨ।
ਦਰਸ਼ਨ ਕੋ ਆਏ ਹਿਤ ਧਾਰੇ।
ਹੁਣ ਉਹਨਾਂ ਨੇ ਫੈਸਲਾ ਕੀਤਾ, ਚਲੋ ਭਾਈ ਆਪਾਂ ਸੋਢੀ ਵੀ ਚੱਲੀਏ, ਆਪਣਾ ਤੇ ਬੱਚਾ ਸੀ ਉਹ, ਵੱਡੇ ਸੋਢੀ ਨੇ ਜਿਹੜੇ ਉਹ ਏਦਾਂ ਕਹਿੰਦੇ ਵੀ ਚਲੋ ਜਾ ਕੇ ਆਪਾਂ ਵੀ ਮਹਾਰਾਜ ਜੀ ਦੇ ਦਰਸ਼ਨ ਕਰੀਏ।
ਚੱਕ ਗੁਰੂ ਕੇ ਆਨ ਮਿਲੇ ਹੈ।
ਕਹਿੰਦੇ ਸਾਰੇ ਲਾਹੌਰ ਦੇ ਸੋਢੀ ਇਕੱਠੇ ਹੋ ਕੇ ਗੁਰੂ ਕੇ ਚੱਕ ਆਏ, ਚੌਥੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ।
ਸਨਮਾਨੇ ਸਤਿਗੁਰੂ ਭਲੇ ਹੈ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਡੇ ਵਡੇਰੇ ਆਏ ਜਾਣ ਕੇ ਬਹੁਤ ਸਨਮਾਨ ਕੀਤਾ ਜੀ।
ਇੱਕ ਦਿਨ ਬਸ ਗੁਰ ਕੋ ਸੰਗ ਕਹਿਓ।
ਕਹਿੰਦੇ ਇੱਕ ਰਾਤ ਉਹਨਾਂ ਨੇ ਬਤੀਤ ਕੀਤੀ ਆਣ ਕੇ ਚੱਕ ਗੁਰੂ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਹਜ਼ੂਰ, ਤੇ ਅਗਲੇ ਦਿਨ ਉਹਨਾਂ ਨੇ ਮਹਾਰਾਜ ਜੀ ਨੂੰ ਏਦਾਂ ਬੇਨਤੀ ਕੀਤੀ।
ਲਾਹੌਰ ਮੈਂ ਤੁਮਰੋ ਘਰ ਲਹਿਓ।
ਆਖਿਆ ਵੀ ਮਹਾਰਾਜ ਜੀ ਆਪ ਜੀ ਦਾ ਲਾਹੌਰ ਵਿੱਚ ਘਰ ਹੈ, ਅਸਲ ਵਿੱਚ ਵਾਸੀ ਤਾਂ ਆਪ ਜੀ ਲਾਹੌਰ ਦੇ ਹੋ।
ਪਿਤਾ ਤੁਮਾਰੇ ਸੁਰਗ ਸਦਾਏ।
ਤੇ ਜਦੋਂ ਦੇ ਤੁਹਾਡੇ ਸਤਿਕਾਰਯੋਗ ਪਿਤਾ ਬਾਬਾ ਹਰਦਾਸ ਜੀ ਸੱਚਖੰਡ ਗਏ,
ਤਬ ਕੇ ਤੁਮ ਇਸ ਦਿਸ਼ ਚੱਲ ਆਏ।
ਉਸ ਵੇਲੇ ਦੇ ਤੁਸੀਂ ਚੱਲ ਕੇ ਆ ਗਏ ਜੇ ਲਾਹੌਰ ਨੂੰ ਛੱਡ ਕੇ, ਤੇ ਮੁੜ ਕੇ ਲਾਹੌਰ ਵਿੱਚ ਤੁਸੀਂ ਕਦੇ ਫੇਰਾ ਹੀ ਨਹੀਂ ਪਾਇਆ। ਅਸਲ ਵਿੱਚ ਸਾਧ ਸੰਗਤ ਜੀ ਫੇਰਾ ਕੀ ਪਾਉਣਾ ਸੀ, ਮਹਾਰਾਜ ਜੀ ਦੀ ਉਦੋਂ ਬਚਪਨ ਦੀ ਉਮਰ ਸੀ ਤੇ ਕਿਸੇ ਨੇ ਸਿਰ ਤੇ ਹੱਥ ਹੀ ਨਹੀਂ ਸੀ ਰੱਖਿਆ ਚੌਥੇ ਪਾਤਸ਼ਾਹ ਜੀ ਦੇ। ਉਹਨਾਂ ਦੇ ਤੇ ਨਾਨੀ ਜੀ ਲੈ ਆਏ ਸੀ, ਪ੍ਰਸ਼ਾਦੇ ਦਾ ਵੀ ਸੰਸਾ ਸੀ, ਘੁੰਗਣੀਆਂ ਵੇਚਣੀਆਂ ਪਈਆਂ, ਉਦੋਂ ਤਾਂ ਕਿਸੇ ਨੇ ਨਹੀਂ ਰੋਕਿਆ। ਪਰ ਜਦੋਂ ਵਡਿਆਈ ਹੁੰਦੀ ਆ ਨਾ ਮਹਾਰਾਜ ਨਾਵੇਂ ਪਾਤਸ਼ਾਹ ਜੀ ਕਹਿੰਦੇ ਵੀ ਜਦੋਂ ਸੁੱਖ ਹੁੰਦਾ ਗੁਰਮੁਖ, ਉਦੋਂ ਤਾਂ ਸਾਰੇ ਘੇਰਾ ਘੱਤ ਲੈਂਦੇ ਆ, ਬਿਪਤਾ ਪਰੀ ਤੋਂ ਪਤਾ ਲੱਗਦਾ ਪਈ ਤੋਂ ਵੀ ਕੌਣ ਉਦੋਂ ਨੇੜੇ ਆਉਂਦਾ। ਤੇ ਵਾਪਸ ਮਹਾਰਾਜ ਨੇ ਕੀ ਜਾਣਾ ਸੀ ਫਿਰ, ਪਰ ਹੁਣ ਕਿਉਂਕਿ ਸੱਚੇ ਪਾਤਸ਼ਾਹ ਜੀ ਦੀਨ ਦੁਨੀਆਂ ਦੇ ਮਾਲਕ ਨੇ, ਪਰ ਮਹਾਰਾਜ ਜੀ ਤਾਂ ਨਹੀਂ ਜਣਾਉਂਦੇ ਵੀ ਤੁਸੀਂ ਉਦੋਂ ਇਉਂ ਕੀਤਾ ਸੀ ਹੁਣ ਸਾਰੇ ਆ ਗਏ ਜੇ। ਪਰ ਦੁਨੀਆਂ ਦਾ ਇੱਕ ਸੁਭਾਅ ਇਸੇ ਤਰ੍ਹਾਂ ਦਾ ਹੁੰਦਾ, ਸੁਖਮੈ ਆਣ ਬੈਠਤ ਚੌ ਘੇਰੇ। ਜਦੋਂ ਸੁੱਖ ਚੱਲਦਾ ਪਿਆ ਨਾ, ਉਦੋਂ ਸਾਰੇ ਨੇੜੇ ਨੇੜੇ ਹੋ ਕੇ ਸਾਧ ਸੰਗਤ ਜੀ ਬੈਠਦੇ ਆ, ਪਰ ਬਿਪਤਾ ਪਈ ਤੇ ਕੋਈ ਗੁਰਮੁਖ ਹੁੰਦਾ ਜਿਹੜਾ ਉਸ ਵੇਲੇ ਕੰਮ ਆਵੇ। ਉਹਨਾਂ ਨੇ ਆਖਿਆ ਜਦੋਂ ਤੋਂ ਤੁਹਾਡੇ ਪਿਤਾ ਜੀ ਚੜ੍ਹਾਈ ਕਰ ਗਏ, ਉਦੋਂ ਬਾਅਦ ਤੁਸੀਂ ਜਿਉਂ ਲਾਹੌਰ ਤੋਂ ਨਿਕਲੇ, ਤੁਸੀਂ ਕਦੇ ਮੁੜ ਕੇ ਫੇਰਾ ਨਹੀਂ ਪਾਇਆ ਲਾਹੌਰ ਵਿੱਚ।
ਅਬ ਹੋਏ ਲਾਇਕ ਸਭ ਰੀਤ।
ਮਹਾਰਾਜ ਹੁਣ ਤੇ ਤੁਸੀਂ ਸਮਰੱਥ ਹੋ ਗਏ ਜੇ, ਯੋਗ ਹੋ ਗਏ ਜੇ, ਸਾਰੀ ਦੁਨੀਆਂ ਦੇ ਮਾਲਕ ਬਣ ਗਏ ਹੋ।
ਨਿਭਹਿ ਜਗਤ ਕਰ ਕੈ ਬੜ ਪ੍ਰੀਤ।
ਸਾਰਾ ਜਗਤ ਆਪ ਜੀ ਨੂੰ ਨਿਉਂਦਾ ਹੈ, ਮੱਥੇ ਟੇਕਦਾ ਹੈ ਬੜੀ ਪ੍ਰੀਤੀ ਨਾਲ ਜੀ।
ਉਚਿਤ ਅਭਹਿ ਗਮਨੋ ਤੇ ਸਥਾਨ।
ਮਹਾਰਾਜ ਹੁਣ ਤੁਹਾਡਾ ਲਾਹੌਰ ਨੂੰ ਜਾਣਾ ਯੋਗ ਹੈ, ਇਹ ਉਚਿਤ ਗੱਲ ਹੈ ਕਿ ਆਪ ਜੀ ਹੁਣ ਲਾਹੌਰ ਵਿੱਚ ਚੱਲੋ।
ਸਰਬ ਸੰਭਾਰ ਹੋ ਸਦਨ ਮਹਾਨ।
ਤੇ ਆਪਣੇ ਘਰ ਦੀ ਸੰਭਾਲ ਕਰੋ ਚੱਲ ਕੇ ਲਾਹੌਰ ਵਿੱਚ ਸੱਚੇ ਪਾਤਸ਼ਾਹ ਜੀ।
ਆਪਣੇ ਬੰਸ਼ ਬਖੈ ਅਬ ਚਲੀਏ ਹੈ।
ਆਪਣੀ ਬੰਸ਼ ਵਿੱਚ ਜਾਓ, ਇੱਕ ਵਾਰੀ ਉੱਥੇ ਤੁਹਾਡੀ ਕੋਲ ਚੱਲਦੀ ਪਈ ਹੈ ਸੋਢੀਆਂ ਦੀ ਸਾਰੀ, ਉਸ ਦੀ ਵੀ ਕੋਈ ਸਾਰ ਸੰਭਾਲ ਕਰੋ ਜੀ।
ਲਾਗੋ ਦੀਰਗ ਸਭ ਹਨ ਸੋ ਮਿਲੀਏ ਹੈ।
ਆਖਿਆ ਛੋਟੇ ਵੱਡੇ ਸਾਰਿਆਂ ਨੂੰ ਇੱਕ ਵਾਰ ਜਾ ਕੇ ਪ੍ਰਸੰਨ ਕਰੋ ਤੁਸੀਂ। ਹਾਲਾਂਕਿ ਪ੍ਰਸੰਨ ਹੋਣ ਵਾਸਤੇ ਗੁਰੂ ਸਾਹਿਬ ਜੀ ਦੇ ਦਰ ਤੇ ਛੋਟਿਆਂ ਵੱਡਿਆਂ ਨੂੰ ਆਪ ਚੱਲ ਕੇ ਆਉਣਾ ਚਾਹੀਦਾ ਜੇ ਮਹਾਰਾਜ ਦੀ ਖੁਸ਼ੀ ਲੈਣੀ ਆ, ਪਰ ਕਿਉਂਕਿ ਉਹਨਾਂ ਨੂੰ ਸਮਝਦੇ ਵੀ ਚਲੋ ਇਹ ਸਾਡਾ ਹੀ ਬੱਚਾ ਹੈ, ਇਹ ਉਦੋਂ ਦਾ ਲਾਹੌਰ ਤੋਂ ਆਇਆ, ਇਸ ਕਰਕੇ ਬੇਨਤੀਆਂ ਕਰਦੇ ਪਏ ਮਹਾਰਾਜ ਚਲੋ ਸਾਰੇ ਛੋਟਿਆਂ ਵੱਡਿਆਂ ਨੂੰ ਮਿਲੋ ਜਾ ਕੇ ਲਾਹੌਰ।
ਕਿਤਕ ਦਿਓ ਸਮਿਲ ਬਸੀਐ ਤਹਾਂ।
ਹਾਂ ਸਾਡੀ ਬੇਨਤੀ ਮੰਨੋ, ਕੁਝ ਕੁ ਦਿਨ ਉੱਥੇ ਲਾਹੌਰ ਵਿੱਚ ਤੁਸੀਂ ਵਸੋ ਜਾ ਕੇ।
ਹੁਣ ਆਵਹੋ ਇੱਛਾ ਹੋਏ ਜਹਾਂ।
ਫਿਰ ਤੁਹਾਡੀ ਜਿੱਥੇ ਇੱਛਾ ਹੋਵੇਗੀ ਆ ਜਾਇਓ ਵਾਪਸ ਇੱਥੇ।
ਇਤਿਹਾਦਕ ਬਹਬਾਕ ਬਖਾਨੇ,
ਇਤਿਹਾਦਕ ਜਦੋਂ ਬਹੁਤੀਆਂ ਬੇਨਤੀਆਂ ਲਾਹੌਰ ਦੇ ਸੋਢੀਆਂ ਨੇ ਕੀਤੀਆਂ ਤਾਂ ਜੀ
ਰਾਮਦਾਸ ਗੁਰ ਸੁਣ ਕਰ ਮਾਨੇ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹ ਬਖਸ਼ਿੰਦ ਸਰੂਪ ਨੇ, ਕਿਰਪਾ ਦੇ ਖਜ਼ਾਨੇ ਨੇ, ਮਿਹਰਾਂ ਦੇ ਸਾਈ ਹਨ। ਉਹਨਾਂ ਨੇ ਮੰਨ ਲਿਆ ਵੀ ਚਲੋ ਇਹ ਸਾਡੇ ਵੱਡੇ ਨੇ, ਫਿਰ ਵੀ ਬਰਾਦਰੀ ਵਿੱਚੋਂ ਵਾਰ ਵਾਰ ਕਹਿੰਦੇ ਨੇ। ਮਹਾਰਾਜ ਜੀ ਨੇ ਆਖਿਆ ਚਲੋ ਠੀਕ ਆ, ਚੱਲਦੇ ਹਾਂ ਭਾਈ।
ਸਰਬ ਸੋਢੀਆਂ ਲੈ ਕਰ ਸੰਗ,
ਸਾਰੇ ਸੋਢੀ ਜਿਹੜੇ ਆਏ ਸਨ ਲਾਹੌਰ ਤੋਂ ਉਹਨਾਂ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਜੀ ਚੱਲ ਪਏ।
ਸੰਗਤ ਬ੍ਰਿੰਦ ਲੱਗੇ ਹਰ ਰੰਗ,
ਤੇ ਬਹੁਤ ਸਾਰੀ ਸੰਗਤ ਨਾਲ ਹੀ ਲਾਹੌਰ ਨੂੰ ਤੁਰ ਪਈ, ਜਿਨ੍ਹਾਂ ਦੇ ਮਨ ਨੂੰ ਹਰੀ ਰੰਗ ਲੱਗਾ ਹੋਇਆ ਸੀ, ਪ੍ਰੇਮ ਵਾਲੀ ਸੰਗਤ ਨਾਲ ਹੀ ਚਲੀ ਗਈ ਜੀ।
ਲਾਉ ਪਰ ਕਹੋ ਤਬ ਕੀਨ ਪਯਨ,
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਰੇ ਸੋਢੀਆਂ ਨਾਲ ਬਹੁਤ ਸਾਰੀਆਂ ਸੰਗਤਾਂ ਨਾਲ ਲਾਹੌਰ ਨੂੰ ਪਿਆਨਾ ਕਰ ਦਿੱਤਾ।
ਨਿਸ ਬਸ ਇੱਕ ਪਹੁੰਚੇ ਤਿਸ ਥਾਨ,
ਇੱਕ ਰਾਤ ਰਸਤੇ ਵਿੱਚ ਬਤੀਤ ਕੀਤੀ ਤੇ ਲਾਹੌਰ ਪਹੁੰਚ ਗਏ ਮਹਾਰਾਜ ਜੀ।
ਆਪਣੇ ਸਦਨ ਕਰਿਓ ਤਬ ਡੇਰਾ,
ਕਹਿੰਦੇ ਜਿੱਥੇ ਚੂਨਾ ਮੰਡੀ ਵਿੱਚ ਆਪਣਾ ਘਰ ਸੀ ਚੌਥੇ ਪਾਤਸ਼ਾਹ ਜੀ ਦਾ, ਜੱਦੀ ਪੁਸ਼ਤੀ ਘਰ, ਉੱਥੇ ਜਾ ਕੇ ਡੇਰਾ ਕੀਤਾ ਜੀ।
ਹੋਤ ਦੇਗ ਲਗ ਅੰਨ ਕਨੇਰਾ,
ਉੱਥੇ ਲੰਗਰ ਪੱਕਣ ਲੱਗ ਪਏ, ਲੰਗਰ ਚੱਲਣ ਲੱਗ ਪਿਆ, ਬਹੁਤ ਸੰਗਤਾਂ ਛਕਣ ਲੱਗ ਪਈਆਂ ਜੀ।
ਅੰਮ੍ਰਿਤ ਸਮੇਂ ਜਾਗ ਕਰ ਸਾਰੇ,
ਉਹੀ ਮਰਿਆਦਾ ਮਹਾਰਾਜ ਜੀ ਨੇ ਉੱਥੇ ਵੀ ਕਾਇਮ ਰੱਖੀ, ਅੰਮ੍ਰਿਤ ਵੇਲੇ ਸਾਰੇ ਉੱਠਦੇ ਹਨ, ਇਸ਼ਨਾਨ ਕਰਦੇ ਹਨ।
ਗਾਏ ਸੁਣੇ ਸਭ ਆਸਾ ਕੀ ਵਾਰੇ,
ਤੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਬਾਬੀ ਸਿੰਘ ਗਾਉਂਦੇ ਨੇ, ਸਾਰੀ ਸੰਗਤ ਬੈਠ ਕੇ ਸੁਣਦੀ ਹੈ।
ਹੇਰ ਹੇਰ ਨਰ ਸ਼ਬ ਮਗ ਗੀਤ,
ਕਹਿੰਦੇ ਨੇ ਜਦੋਂ ਉੱਥੋਂ ਦੇ ਇਲਾਕੇ ਦੇ ਹੋਰ ਲਾਹੌਰ ਦੇ ਨੇੜਲੇ ਪਿੰਡਾਂ ਨੇ ਸਾਰਾ ਕੁਝ ਦੇਖਿਆ ਸੁਣਿਆ ਤਾਂ ਬਹੁਤ ਵੱਡੀ ਗਿਣਤੀ ਚ ਸੰਗਤ ਉਹਨਾਂ ਪਿੰਡਾਂ ਦੀ ਆਉਣ ਲੱਗ ਪਈ ਜੀ।
ਹੋ ਮਣ ਲੱਗੇ ਸਿੱਖ ਕਰ ਪ੍ਰੀਤ,
ਬਹੁਤ ਪ੍ਰੀਤ ਨਾਲ ਸਿੱਖ ਬਣ ਲੱਗ ਪਏ ਲੋਕ ਜੀ।
ਗੁਰਮੁਖ ਪੰਥ ਪਰੇ ਹਰ ਖਾਏ,
ਕਹਿੰਦੇ ਗੁਰਮੁਖਾਂ ਦੇ ਰਸਤੇ ਤੇ ਚੱਲ ਕੇ ਸਾਰੇ ਪ੍ਰਸੰਨ ਹੁੰਦੇ ਹਨ। ਮਹਾਰਾਜ ਜੀ ਦਾ ਗੁਰਮੁਖ ਗਾਡੀ ਰਾਹ ਚਲਾਇਆ ਹੋਇਆ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਉਸ ਰਸਤੇ ਨੂੰ ਬਹੁਤ ਲੋਕ ਅਖਤਿਆਰ ਕਰਦੇ ਹਨ।
ਮਨ ਬਾਸ਼ਤ ਸਤਿਗੁਰ ਤੇ ਪਾਏ,
ਮਨ ਭਾਉਂਦੇ ਫਲ ਸਤਿਗੁਰੂ ਜੀ ਦਰ ਤੋਂ ਪ੍ਰਾਪਤ ਹੁੰਦੇ ਹਨ ਜੀ।
ਲਾਹੌਰ ਮਹਿ ਸਿੱਖੀ ਬਹੁ ਹੋਈ,
ਬਹੁਤ ਜ਼ਿਆਦਾ ਸਿੱਖੀ ਦਾ ਬੋਲਬਾਲਾ ਹੋ ਗਿਆ ਲਾਹੌਰ ਤੇ ਉਸ ਸਾਰੇ ਇਲਾਕੇ ਵਿੱਚ।
ਸਤਨਾਮ ਸਿਮਰਹਿ ਦੁੱਖ ਖੋਏ,
ਕਹਿੰਦੇ ਸਭ ਲੋਕ ਸਤਨਾਮ ਦਾ ਸਿਮਰਨ ਕਰਨ ਲੱਗ ਪਏ, ਜਿਸ ਦੇ ਸਿਮਰਨ ਕਰਕੇ ਸਾਰੇ ਦੁੱਖ ਲੱਥ ਜਾਂਦੇ ਹਨ।
ਤਬ ਸਤਿਗੁਰ ਨਿਜ ਘਰ ਕੇ ਥਾਨ,
ਕਹਿੰਦੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਘਰ ਵਾਲੇ ਸਥਾਨ ਤੇ, ਆਪਣੇ ਘਰ ਵਾਲੀ ਜਗ੍ਹਾ ਤੇ
ਧਰਮਸਾਲ ਰਚਵਾਏ ਮਹਾਨ,
ਮਹਾਰਾਜ ਜੀ ਨੇ ਹੁਣ ਉਸ ਨੂੰ ਧਰਮਸਾਲਾ ਹੀ ਬਣਾ ਦਿੱਤਾ ਹੈ ਆਪਣੇ ਘਰ ਵਾਲੇ ਪਵਿੱਤਰ ਸਥਾਨ ਨੂੰ।
ਬੀਚ ਕੂਪ ਕੋ ਬੜ ਕਰਵਾਏ,
ਇੱਕ ਮਹਾਰਾਜ ਜੀ ਨੇ ਖੂਹ ਲਵਾਇਆ ਆਪਣੇ ਘਰ ਦੇ ਵਿਹੜੇ ਵਿੱਚ।
ਸੁੰਦਰ ਮੰਦਰ ਰਚ ਸਮੁਦਾਏ,
ਸਮਝ ਲਓ ਵੀ ਉਹ ਮੰਦਰਾਂ ਦੀ ਸੁੰਦਰਤਾ ਬਣਾ ਦਿੱਤੀ, ਐਸੀ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਧਰਮਸਾਲਾ ਦਾ ਰੂਪ ਦੇ ਦਿੱਤਾ। ਰੋਜ਼ ਕੀਰਤਨ ਹੋਣ ਲੱਗ ਪਿਆ, ਸੰਗਤ ਜੁੜਨ ਲੱਗ ਪਈ ਹੈ ਜੀ।
ਸੰਗਤ ਮੇਲ ਹੋਏ ਜਹਿ ਭਾਰੀ,
ਬਹੁਤ ਵੱਡਾ ਭਾਰੀ ਜੋੜ ਮੇਲਾ ਸੰਗਤ ਦਾ ਰੋਜ਼ ਹੋਣ ਲੱਗ ਪਿਆ।
ਸਗਲ ਕਹੈ ਗੁਰ ਪਰ ਉਪਕਾਰੀ,
ਸਾਰੇ ਆਪੋ ਵਿੱਚ ਦੀ ਕਹਿੰਦੇ ਨੇ ਬੜੇ ਪਰਉਪਕਾਰੀ ਹਨ ਚੌਥੇ ਪਾਤਸ਼ਾਹ ਜੀ, ਬੜੇ ਪਰਉਪਕਾਰੀ ਹਨ ਮਹਾਰਾਜ।
ਸਿੱਖ ਹੁਣ ਆਵੇ ਸਭ ਜਾਤੀ,
ਸਭ ਜਾਤੀਆਂ ਦੇ ਲੋਕ ਸਿੱਖ ਬਣ ਲੱਗ ਪਏ ਆਣ ਕੇ, ਕੋਈ ਉੱਚੀ ਨੀਵੀਂ ਜਾਤ ਦਾ ਫਰਕ ਨਹੀਂ ਰੱਖਿਆ ਜਾਂਦਾ ਮਹਾਰਾਜ ਜੀ ਦੇ ਹਜੂਰ।
ਪਗ ਪਾਹੁਲ ਤੇ ਲੈ ਸੁਖ ਬਥਾਤੀ,
ਚਰਨ ਪਾਉ ਲੈ, ਕਿਉਂਕਿ ਉਦੋਂ ਸਿੱਖ ਬਣ ਦੀ ਜਿਹੜੀ ਮਰਿਆਦਾ ਸੀ ਉਹ ਚਰਨ ਪਾਉ ਲੈਣੀ ਪੈਂਦੀ ਸੀ। ਪਗ ਪਾਹੁਲ, ਪਗ ਮਤਲਬ ਚਰਨ ਤੇ ਪਾਹੁਲ, ਚਰਨ ਪਾਉ ਲੈ ਕੇ ਚੌਥੇ ਪਾਤਸ਼ਾਹ ਜੀ ਦੇ ਸਾਰੀਆਂ ਜਾਤੀਆਂ ਦੇ ਲੋਕ ਸਿੱਖ ਬਣਦੇ ਜਾ ਰਹੇ ਹਨ।
ਧੰਨ ਧੰਨ ਗੁਰਨਾਮ ਉਚਾਰੇ,
ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਏਦਾਂ ਸਾਰੇ ਕਹਿੰਦੇ ਹਨ ਜੀ।
ਭਵ ਜਲ ਤੇ ਤਤਕਾਲ ਉਦਾਰੇ,
ਕਹਿੰਦੇ ਨੇ ਮਹਾਰਾਜ ਜੀ ਦਾ ਨਾਮ ਲੈਣ ਕਰਕੇ, ਉਹਨਾਂ ਦੀ ਸ਼ਰਨ ਗ੍ਰਹਿਣ ਕਰਕੇ ਮਹਾਰਾਜ ਉਸੇ ਵੇਲੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਨੇ। ਤੇ ਹੈ ਵੀ ਸੱਚ ਸਾਧ ਸੰਗਤ ਜੀ, ਸਿਰਫ ਮਹਾਰਾਜ ਦੀ ਮਿਹਰ ਦੀ ਨਜ਼ਰ ਪੈਣੀ ਚਾਹੀਦੀ ਹੈ, ਸਾਰੇ ਹੰਕਾ ਮਮਤਾ ਦੇ ਬੰਧਨ ਉਸੇ ਵੇਲੇ ਕੱਟੇ ਜਾਂਦੇ ਤੇ ਇੱਕ ਪਲ ਵਿੱਚ ਸੱਚੇ ਪਾਤਸ਼ਾਹ ਜੀ ਉਹ ਆਤਮਿਕ ਸੁੱਖ ਬਖਸ਼ ਦਿੰਦੇ ਆ, ਉਹ ਸਾਰੇ ਬੰਧਨ ਕੱਟ ਦਿੰਦੇ ਆ, ਜਿਸ ਕਰਕੇ ਵਾਰ ਵਾਰ ਜਨਮ ਮਰਨ ਦੇ ਗੇੜ ਚ ਪੈਣਾ ਹੁੰਦਾ। ਜਿਵੇਂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਨਾ, ਇੱਕ ਚਿੱਤ ਜੇ ਇੱਕ ਛਿਨ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ, ਕਹਿੰਦੇ ਬਸ ਧਿਆਉਂਦਿਆਂ ਧਿਆਉਂਦਿਆਂ ਇੱਕ ਛਿਨ ਜਦੋਂ ਮਾਇਆ ਰੁਕੀ, ਫੁਰਨੇ ਰੁਕੇ, ਇਕਾਗਰਤਾ ਬਣੀ, ਬਸ ਇੱਕ ਛਿਨ ਵਿੱਚ ਹੀ ਸਮਝ ਲਓ ਸਾਰੇ ਬੰਧਨ ਕੱਟੇ ਜਾਂਦੇ। ਇਉਂ ਮਿਹਰ ਦੀ ਨਜ਼ਰ ਕਰਕੇ ਸਤਿਗੁਰੂ ਜੀ ਸਿੱਖਾਂ ਦੇ ਇੱਕ ਪਲ ਵਿੱਚ ਸਾਰੇ ਪਾਪ ਮਾਫ ਕਰ ਰਹੇ ਹਨ।
ਕਰੇ ਪਰਸਪਰ ਗੋਸ਼ਟ ਗਿਆਨ,
ਆਪੋ ਵਿੱਚ ਦੀ ਸਿੱਖ ਸਾਰੇ ਮਿਲ ਕੇ ਇੱਦਾਂ ਚੌਥੇ ਪਾਤਸ਼ਾਹ ਜੀ ਦੀ ਸੋਭਾ ਕਰਦੇ ਤੇ ਕੁਝ ਗਿਆਨ ਗੋਸ਼ਟੀ ਵੀ ਕਰਦੇ ਹਨ, ਜੋ ਸੁਣਦੇ ਨੇ ਮਹਾਰਾਜ ਤੋਂ ਉਹ ਆਪੋ ਵਿੱਚ ਦੀ ਚਰਚਾ ਕਰਦੇ ਹਨ।
ਹਿਰਦੇ ਧਰੇ ਸ਼੍ਰੀ ਪ੍ਰਭ ਕੋ ਧਿਆਨ,
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹਨ ਜੀ।
ਗੁਰਸਿੱਖੀ ਪੁਰ ਬਹੁਤ ਵਧਾਈ, ਜੀ
ਬਹੁਤ ਜ਼ਿਆਦਾ ਗੁਰਸਿੱਖੀ ਦਾ ਬੋਲਬਾਲਾ ਹੋ ਗਿਆ, ਸਿੱਖੀ ਬਹੁਤ ਵਧੀ ਹੈ ਜੀ।
ਅਰ ਪਾਇਨ ਕੋ ਸਮਦਾਏ
ਬਹੁਤ ਭੇਟਾਵਾਂ ਲਿਆ ਲਿਆ ਕੇ ਸਿੱਖ ਮਹਾਰਾਜ ਜੀ ਦੇ ਚਰਨਾਂ ਉੱਤੇ ਮੱਥਾ ਟੇਕਦੇ ਹਨ ਰੋਜ਼ ਰੋਜ਼।
ਸਤ ਸੰਗਤ ਕੀ ਰੀਤ ਚਲਾਏ
ਸਤ ਸੰਗਤ ਦੀ ਰੀਤੀ ਚੱਲ ਪਈ ਹੈ ਪਿੰਡਾਂ ਵਿੱਚ ਵੀ, ਜਿਵੇਂ ਜਿਵੇਂ ਮਹਾਰਾਜ ਤੋਂ ਸੁਣ ਕੇ ਲੋਕ ਜਾਂਦੇ ਨੇ ਉਸੇ ਤਰ੍ਹਾਂ ਸੰਗਤ ਕਰਦੇ ਨੇ ਸਾਰਿਆਂ ਥਾਵਾਂ ਤੇ।
ਅੰਮ੍ਰਿਤ ਕਾਲ ਸ਼ਬਦ ਕੋ ਗਾਏ
ਅੰਮ੍ਰਿਤ ਵੇਲਾ ਸੰਭਾਲਣ ਦਾ ਸਾਰਿਆਂ ਨੂੰ ਹੁਕਮ ਕੀਤਾ ਮਹਾਰਾਜ ਨੇ। ਅੰਮ੍ਰਿਤ ਕਾਲ ਸ਼ਬਦ ਕੋ ਗਾਏ ਸਭ ਨੂੰ ਆਖਿਆ ਸੀ ਵੀ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਸ਼ਬਦ ਗਾਇਨ ਕਰਨਾ ਭਾਈ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਸਾਰਿਆਂ ਨੇ ਕਰਨਾ ਹੈ।
ਕੇਤਕ ਮਾਸ ਅੰਬਸ ਕਰ ਲਵਪੁਰੀ
ਕਹਿੰਦੇ ਕੁਝ ਕੁ ਮਹੀਨੇ ਸੱਚੇ ਪਾਤਸ਼ਾਹ ਜੀ ਲਾਹੌਰ ਵਿੱਚ ਵਸੇ ਹਨ।
ਗਮਨ ਕਰਨ ਕੋ ਇੱਛਾ ਕਰੇ
ਫਿਰ ਮਹਾਰਾਜ ਜੀ ਨੇ ਉਹਨਾਂ ਨੂੰ ਆਖਿਆ ਸਾਰਿਆਂ ਨੂੰ ਭਾਈ ਹੁਣ ਅਸੀਂ ਵਾਪਸ ਗੁਰੂ ਕੇ ਚੱਕ ਜਾਣਾ ਹੈ।
ਧਰਮਸਾਲ ਮੈਂ ਕਿਤ ਕਟਕਾ
ਕਹਿੰਦੇ ਕੁਝ ਸਿੱਖਾਂ ਦੀ ਡਿਊਟੀ ਲਗਾ ਦਿੱਤੀ ਉੱਥੇ ਧਰਮਸਾਲਾ ਵਿੱਚ ਵੀ, ਜਿਹੜੀ ਮਰਿਆਦਾ ਹੁਣ ਚੱਲਦੀ ਪਈ ਆ ਇਹ ਚੱਲਦੀ ਰਹਿਣੀ ਚਾਹੀਦੀ ਸਾਡੇ ਜਾਣ ਤੋਂ ਬਾਅਦ ਵੀ, ਇਵੇਂ ਹੀ ਸੰਗਤ ਜੁੜੇ, ਇਵੇਂ ਹੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਵੇ, ਜਿਹੜੇ ਗੁਰਮੁਖ ਸਿੱਖਾਂ ਨੇ ਸਾਡੇ ਤੋਂ ਉਪਦੇਸ਼ ਸੁਣਿਆ ਹੋਇਆ ਉਹ ਅੱਗੇ ਨਵੀਆਂ ਸੰਗਤਾਂ ਨੂੰ ਸੁਣਾਇਆ ਕਰਨਗੇ ਜੀ।
ਅਪਰ ਸਿੱਖ ਲੈ ਕਰ ਸਮਦਾਏ
ਬਾਕੀ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ
ਗੋਇੰਦਵਾਲ ਪੁਰੀ ਕੋ ਚਲੇ
ਪਹਿਲਾਂ ਗੋਇੰਦਵਾਲ ਨੂੰ ਚਾਲਾ ਪਾਇਆ ਮਹਾਰਾਜ ਜੀ ਨੇ।
ਭਾ ਚਿਰਕਾਲ ਸਬਨ ਸੋ ਮਿਲੇ
ਕਿਉਂਕਿ ਕਿੰਨੇ ਮਹੀਨਿਆਂ ਬਾਅਦ ਸੱਚੇ ਪਾਤਸ਼ਾਹ ਜੀ ਵਾਪਸ ਅੱਜ ਗੋਇੰਦਵਾਲ ਆਏ ਹਨ। ਕੁਝ ਮਹੀਨੇ ਮਹਾਰਾਜ ਨੇ ਉੱਥੇ ਸੇਵਾ ਕਰਵਾਈ ਗੁਰੂ ਕੇ ਚੱਕ, ਕੁਝ ਕੁ ਮਹੀਨੇ ਲਾਹੌਰ ਰਹੇ ਨੇ, ਇਸ ਕਰਕੇ ਚਿਰ ਬਾਅਦ ਮਹਾਰਾਜ ਜੀ ਵਾਪਸ ਆਏ।
ਸਨਾ ਸਨੇ ਮਗ ਅਲੰਘਿਓ ਸਾਰੇ
ਹੌਲੀ ਹੌਲੀ ਸਾਰਾ ਰਸਤਾ ਪਾਰ ਕੀਤਾ ਮਹਾਰਾਜ ਜੀ ਨੇ ਲਾਹੌਰ ਤੋਂ ਗੋਇੰਦਵਾਲ ਤੱਕ ਦਾ।
ਆਨ ਪ੍ਰਵੇਸ਼ੇ ਪੁਰੀ ਮਜਾਰੇ
ਤੇ ਫਿਰ ਗੋਇੰਦਵਾਲ ਪੁਰੀ ਵਿੱਚ ਪ੍ਰਵੇਸ਼ ਕੀਤਾ ਚੌਥੇ ਪਾਤਸ਼ਾਹ ਜੀ ਨੇ।
ਮੋਹਣ ਅਪਰ ਮੋਹਰੀ ਮਿਲੇ
ਬਾਬਾ ਮੋਹਣ ਜੀ ਨੂੰ, ਬਾਬਾ ਮੋਹਰੀ ਜੀ ਨੂੰ ਆ ਕੇ ਮਿਲੇ ਚੌਥੇ ਪਾਤਸ਼ਾਹ ਜੀ।
ਔਰ ਸਭਨ ਪੁਛ ਕੁਸ਼ਲੀ ਭਲੇ
ਹੋਰ ਬਾਕੀ ਸਾਰੇ ਨਗਰ ਨਿਵਾਸੀਆਂ ਦੀ ਸੁੱਖ ਸ਼ਾਂਤ ਪੁੱਛੀ ਮਹਾਰਾਜ ਜੀ ਨੇ।
ਮਹਾਂਦੇਵ ਸ਼੍ਰੀ ਅਰਜਨ ਆਏ
ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਮਹਾਂਦੇਵ ਜੀ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਏ ਮਹਾਰਾਜ ਜੀ ਦੇ। ਜਦੋਂ ਗੋਇੰਦਵਾਲ ਚ ਵੜੇ ਤਾਂ ਮਹਾਰਾਜ ਜੀ ਦੇ ਸਾਹਿਬਜ਼ਾਦੇ ਛੇਤੀ ਛੇਤੀ ਚੱਲ ਕੇ ਬਾਹਰ ਆਏ ਜੀ।
ਪਿਤਾ ਕੇ ਪਗ ਪੰਕਜ ਲਪਟਾਏ
ਆਪਣੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਕਮਲਾਂ ਨਾਲ ਲਿਪਟੀ ਗਏ ਬਾਬਾ ਮਹਾਂਦੇਵ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ।
ਅਪਰ ਮਿਲਿਓ ਸਗਰੋ ਪਰਿਵਾਰ
ਬਾਕੀ ਵੀ ਸਾਰਾ ਪਰਿਵਾਰ ਆਣ ਕੇ ਮਿਲਿਆ ਮਹਾਰਾਜ ਜੀ ਨੂੰ।
ਜਾਣਤ ਪਏ ਪ੍ਰਤਾਪ ਉਦਾਰ
ਕਿਉਂਕਿ ਜਾਣਦੇ ਸਨ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦਾ, ਮਹਾਰਾਜ ਨੂੰ ਮੱਥਾ ਟੇਕਣ ਦਾ ਬਹੁਤ ਵੱਡਾ ਪ੍ਰਤਾਪ ਹੈ, ਫਲ ਹੈ।
ਦੇਸ਼ ਵਿਦੇਸ਼ਣ ਸੰਗਤ ਆਵੇ
ਫਿਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਉਸੇ ਤਰ੍ਹਾਂ ਹੀ ਆਉਂਦੀ ਹੈ ਜੀ।
ਬਹੁਤ ਦਰਬ ਕੋ ਭੇਟ ਚੜਾਵੇ
ਵੱਡੀ ਗਿਣਤੀ ਵਿੱਚ ਸੰਗਤਾਂ ਧੰਨ ਮਹਾਰਾਜ ਜੀ ਦੇ ਚਰਨਾਂ ਚ ਰੱਖ ਕੇ ਭੇਟਾ ਰੱਖ ਕੇ ਮੱਥਾ ਟੇਕਦੀਆਂ ਹਨ।
ਪੂਜਾ ਹੋਏ ਸਦੀਵ ਕਿਰਪਾਲਾ
ਕਿਰਪਾਲੂ ਸਤਿਗੁਰੂ ਜੀ ਦੀ ਪੂਜਾ ਹੁੰਦੀ ਹੈ, ਸਤਿਕਾਰ ਮਹਾਰਾਜ ਜੀ ਦਾ ਕਰਦੇ ਦਰਸ਼ਨ ਕਰਦੇ ਹਨ।
ਦਿਵਸ ਪੁਰਬ ਕੇ ਆਏ ਵਿਸਲ
ਕਹਿੰਦੇ ਜਦੋਂ ਪੁਰਬ ਦਾ ਦਿਨ ਹੁੰਦਾ ਕੋਈ ਉਦੋਂ ਤਾਂ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਜੁੜਦੀ ਹੈ ਜੀ।
ਲੱਗੇ ਅੰਬਾਰ ਉਪਾਇਨ ਕੇਰੇ
ਇੰਨੀ ਸੰਗਤ ਆਉਂਦੀ ਹੈ, ਲੱਗੇ ਅੰਬਾਰ ਉਪਾਇਨ ਕੇਰੇ ਭਿਟਾਵਾਂ ਦੇ ਢੇਰ ਲੱਗ ਜਾਂਦੇ ਮਹਾਰਾਜ ਚੌਥੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ।
ਦੂਰ ਦੂਰ ਤੇ ਲਿਆਏ ਅਸ਼ੇਰੇ
ਕਿਉਂਕਿ ਦੂਰੋਂ ਦੂਰੋਂ ਸੰਗਤ ਚੱਲ ਕੇ ਆਉਂਦੀ ਹੈ ਜਦੋਂ ਕੋਈ ਦਿਨ ਦਿਹਾੜ ਕੋਈ ਵੱਡਾ ਪੁਰਬ ਹੁੰਦਾ ਹੈ ਤਾਂ।
ਅਰਪਹਿ ਬਿਨਤੀ ਕਰਹਿ ਆਗਾਰੀ
ਕਹਿੰਦੇ ਨੇ ਸਭ ਸੰਗਤਾਂ ਆਣ ਆਣ ਕੇ ਤੇ ਉਹ ਭੇਟਾ ਅਰਪਦੀਆਂ ਨੇ ਤੇ ਅਰਦਾਸਾਂ ਹੁੰਦੀਆਂ। ਅਰਦਾਸੀਆ ਸਿੱਖ ਦੱਸਦਾ ਮਹਾਰਾਜ ਮਹਾਰਾਜ ਇਹ ਫਲਾਣੇ ਇਲਾਕੇ ਦੀ ਸੰਗਤ ਆਈ ਹੈ ਜੀ, ਫਿਰ ਉਹਨਾਂ ਦੀ ਅਰਦਾਸ ਹੁੰਦੀ ਹੈ, ਉਹ ਮੱਥਾ ਟੇਕ ਲੈਂਦੇ ਨੇ, ਫਿਰ ਦੂਸਰੇ ਇਲਾਕੇ ਦੀ ਸੰਗਤ ਦੀ ਅਰਦਾਸ। ਇੱਦਾਂ ਜਿਵੇਂ ਜਿਵੇਂ ਸੰਗਤ ਆਣ ਆਣ ਕੇ ਭੇਟਾ ਰੱਖ ਕੇ ਮੱਥਾ ਟੇਕਦੀ ਤੇਵੇਂ ਤੇਵੇਂ ਉਸ ਸੰਗਤ ਦੀ ਅਰਦਾਸ ਕੀਤੀ ਜਾਂਦੀ ਜੀ।
ਗੁਰ ਪ੍ਰਸੰਨਤਾ ਚਾਹਤੇ ਉਧਾਰੀ
ਕਿਉਂਕਿ ਸਾਰੀਆਂ ਸੰਗਤਾਂ ਚਾਹੁੰਦੀਆਂ ਨੇ ਸਾਨੂੰ ਮਹਾਰਾਜ ਜੀ ਦੀ ਪ੍ਰਸੰਨਤਾ ਮਿਲੇ, ਗੁਰੂ ਰਾਮਦਾਸ ਸਾਹਿਬ ਜੀ ਦੀ ਖੁਸ਼ੀ ਮਿਲੇ ਜੀ।
ਸਤਿਗੁਰ ਦੇ ਸਭ ਨੇ ਉਪਦੇਸ਼
ਸਤਿਗੁਰੂ ਜੀ ਸਾਰਿਆਂ ਨੂੰ ਭਲੇ ਦਾ ਉਪਦੇਸ਼ ਦਿੰਦੇ ਹਨ।
ਸਿਮਰਹੋ ਸਤਨਾਮ ਜਗਤੇਸ਼
ਕੀ ਉਪਦੇਸ਼ ਦਿੰਦੇ ਨੇ ਗੁਰਮੁਖੋ, ਸਤਨਾਮ ਸਿਮਰਿਆ ਕਰੋ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ।
ਨਿਤ ਪ੍ਰਤ ਗੁਰ ਕੋ ਇਮ ਵਿਵਹਾਰ
ਕਹਿੰਦੇ ਨਿਤ ਪ੍ਰਤੀ ਗੁਰੂ ਸਾਹਿਬ ਜੀ ਦੇ ਇਹ ਮਰਿਆਦਾ ਚੱਲਦੀ। ਹੁਣ ਹੋ ਸਕਦਾ ਵਿਚਾਰ ਆਵੇ ਸੁਣਨ ਵਾਲੇ ਗੁਰਮੁਖਾਂ ਦੇ ਮਨ ਚ ਵੀ ਕਹਿ ਤਾਂ ਰਹੇ ਨੇ ਸਿਮਰੋ ਸਤਨਾਮ ਜਗਤੇਸ਼ ਤੇ ਫਿਰ ਵਾਹਿਗੁਰੂ ਕਿੱਥੋਂ ਆ ਗਿਆ। ਸਤਨਾਮ ਦਾ ਅਰਥ ਹੁੰਦਾ ਸਾਧ ਸੰਗਤ ਜੀ ਸਦੀਵੀ ਨਾਮ, ਉਹ ਨਾਮ ਜਿਹੜਾ ਕਦੇ ਨਾਸ ਨਹੀਂ ਹੁੰਦਾ। ਪਰਮੇਸ਼ੁਰ ਦੇ ਬਹੁਤ ਸਾਰੇ ਕਿਰਤਮ ਨਾਮ ਨੇ, ਕਿਰਤਮ ਨਾਮ ਕਥੇ ਤੇਰੇ ਜਿਹਾ ਸਤਨਾਮ ਤੇਰਾ ਪਰਾ ਪੂਰਬਲਾ, ਜਿਵੇਂ ਆਪਾਂ ਦੀਨ ਦਿਆਲ ਕਹਿੰਦੇ ਹਾਂ, ਪਤਿਤ ਪਾਵਨ, ਨਾਰਾਇਣ, ਗੋਪਾਲ, ਗੋਬਿੰਦ, ਇਹ ਦੀਨਾ ਬੰਧੂ, ਇਹ ਸਾਰੇ ਮਹਾਰਾਜ ਜੀ ਦੇ ਨਾਮ ਨੇ, ਅਕਾਲ ਪੁਰਖ ਦੇ ਨਾਮ ਨੇ, ਲੇਕਿਨ ਇਹ ਕਿਰਤਮ ਨਾਮ ਨੇ, ਇਹ ਨਾਮ ਸਦਾ ਨਹੀਂ ਰਹਿਣੇ ਹੁੰਦੇ, ਭਾਵੇਂ ਪਰਮੇਸ਼ੁਰ ਦੇ ਹੀ ਨੇ, ਇਹ ਸਦੀਵੀ ਨਹੀਂ ਰਹਿੰਦੇ ਨਾਮ, ਇਹ ਨਾਮ ਕਿਸੇ ਕਿਰਤ ਕਰਕੇ ਜੁੜੇ ਬਣੇ ਹੁੰਦੇ ਆ। ਇੱਕ ਨਾਮ ਹੁੰਦਾ ਜਿਹੜਾ ਸਦਾ ਰਹਿਣਾ ਪਰਮੇਸ਼ੁਰ ਦਾ। ਇਹ ਦੁਨੀਆਂ ਰਹੇ ਨਾ ਰਹੇ, ਸੂਰਜ ਚੰਦਰਮਾ ਨਾ ਰਹਿਣ, ਤਾਂ ਵੀ ਪਰਮੇਸ਼ੁਰ ਦਾ ਉਹ ਨਾਮ ਰਹਿਣਾ ਹੀ ਹੈ। ਉਹਨੂੰ ਸਤਨਾਮ ਕਹਿੰਦੇ ਨੇ, ਸ੍ਰੇਸ਼ਟ ਸਦਾ ਰਹਿਣ ਵਾਲਾ ਨਾਮ। ਉਹ ਕਿਹੜਾ, ਉਹ ਆਪਾਂ ਵਿਚਾਰ ਕਰਦੇ ਹਾਂ। ਮੰਨ ਲਓ ਜਿਹੜੇ ਕਿਰਤਮ ਨਾਮ ਨੇ, ਕਹਿੰਦੇ ਨੇ ਦੀਨ ਦਿਆਲ, ਮਹਾਰਾਜ ਨੂੰ ਦੀਨ ਦਿਆਲ ਕਹਿੰਦੇ ਅਕਾਲ ਪੁਰਖ ਨੂੰ, ਇਹ ਉਹਦਾ ਕਿਰਤਮ ਨਾਮ ਹੈ। ਕਿਉਂ? ਕਿਉਂਕਿ ਦੀਨ ਆਣ ਕੇ ਬੇਨਤੀ ਕਰਦੇ ਤੇ ਮਹਾਰਾਜ ਉਹਨਾਂ ਤੇ ਦਇਆ ਕਰਦੇ ਨੇ, ਦਿਆਲੂ ਹੁੰਦੇ ਨੇ, ਇਸ ਕਰਕੇ ਉਹਨਾਂ ਦਾ ਨਾਮ ਪੈ ਗਿਆ ਦੀਨ ਦਿਆਲ। ਪਰ ਜੇ ਕੱਲ ਨੂੰ ਦੀਨ ਨਾ ਰਹਿਣਗੇ ਦੁਨੀਆਂ ਤੇ, ਦੀਨ ਦਿਆਲ ਨਾਮ ਵੀ ਨਹੀਂ ਰਹੇਗਾ। ਜੇ ਗੋਪਾਲ ਕਹਿੰਦੇ ਨੇ, ਗੋਦਾਰਥ ਹੈ ਪ੍ਰਿਥਵੀ ਤੇ ਪਾਲ ਪਾਲਣਾ, ਪ੍ਰਿਥਵੀ ਦੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਤਾਂ ਕਰਕੇ ਉਹਨੂੰ ਗੋਪਾਲ ਕਹਿੰਦੇ ਨੇ। ਕੱਲ ਨੂੰ ਪ੍ਰਿਥਵੀ ਨਾ ਰਹੇ, ਇਸ ਧਰਤੀ ਨਾ ਰਹੇ, ਕੋਈ ਜੀਵ ਨਹੀਂ ਹੋਣਾ, ਕਿਸੇ ਦੀ ਪਾਲਣਾ ਨਹੀਂ ਹੋਣੀ, ਉਦੋਂ ਗੋਪਾਲ ਨਾਮ ਵੀ ਨਹੀਂ ਹੋਣਾ। ਪਤਿਤ ਪਾਵਣ ਕਹਿੰਦੇ ਨੇ ਭਈ ਉਹ ਪਾਪੀਆਂ ਨੂੰ ਵੀ ਮਾਫ ਕਰ ਦਿੰਦੇ ਆ, ਪਵਿੱਤਰ ਕਰ ਦਿੰਦੇ ਆ, ਅਪਵਿੱਤਰਾਂ ਨੂੰ ਪਵਿੱਤਰ ਕਰ ਦਿੰਦੇ ਨੇ, ਇਸ ਕਰਕੇ ਉਹਨੂੰ ਪਤਿਤ ਪਾਵਣ। ਪਤਿਤ ਦਾ ਅਰਥ ਹੁੰਦਾ ਅਪਵਿੱਤਰ, ਪਾਪ ਕਰਕੇ ਜਿਸ ਦੀ ਆਤਮਾ ਮੈਲੀ ਹੋ ਚੁੱਕੀ ਹੈ, ਮਨ ਮੈਲਾ ਹੋ ਚੁੱਕਾ। ਜਦੋਂ ਮਹਾਰਾਜ ਜੀ ਦੇ ਚਰਨ ਪਰਸਦਾ ਹੈ, ਕਿੱਡਾ ਪਾਪੀ ਹੋਵੇ, ਜਦੋਂ ਉਹਦੇ ਪਛਤਾਵੇ ਦੇ ਅੱਥਰੂ ਉਹਦੀਆਂ ਅੱਖਾਂ 'ਚ ਆਉਂਦੇ ਨੇ, ਉਹ ਹੰਝੂ ਉਹਦੇ ਸਾਰੇ ਪਾਪ ਧੋ ਦਿੰਦੇ, ਗੁਰੂ ਸਾਹਿਬ ਜੀ ਉਹਦੇ ਪਾਪ ਮਾਫ ਕਰਕੇ ਉਹਨੂੰ ਵੀ ਪਵਿੱਤਰ ਕਰ ਦਿੰਦੇ, ਇਸ ਕਰਕੇ ਉਹਨੂੰ ਕਹਿੰਦੇ ਪਤਿਤ ਪਾਵਨ। ਭਗਤ ਰਵਿਦਾਸ ਜੀ ਨੇ ਬਚਨ ਕੀਤੇ ਨੇ, ਜੋ ਪੈ ਹਮ ਨਾ ਪਾਪ ਕਰੰਤਾ ਅਹਿ ਅਨੰਤਾ, ਪਤਿਤ ਪਾਵਣ ਨਾਮ ਕੈਸੇ ਹੁੰਤਾ। ਭਗਤ ਰਵਿਦਾਸ ਜੀ ਦੇ ਇਹ ਬਚਨ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਉਹ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਜੇ ਅਸੀਂ ਪਾਪ ਨਾ ਕਰੀਏ, ਪਾਪ ਕਰਕੇ ਤੇਰੇ ਤੋਂ ਮਾਫ਼ੀ ਨਾ ਮੰਗੀਏ, ਤੂੰ ਸਾਨੂੰ ਮਾਫ਼ ਨਾ ਕਰਦਾ ਹੋਵੇਂ, ਮਾਫ਼ ਨਾ ਕਰ ਸਕਦਾ ਹੋਵੇਂ, ਤੈਨੂੰ ਪਤਿਤ ਪਾਵਣ ਕਿਹਨੇ ਕਹਿਣਾ? ਤੈਨੂੰ ਪਤਿਤ ਪਾਵਣ ਤਾਂ ਕਹਿੰਦੇ ਆ ਕਿਉਂਕਿ ਅਸੀਂ ਪਾਪ ਕਰਦੇ ਹਾਂ, ਫਿਰ ਸਾਡਾ ਪਛਤਾਵਾ ਮਨ ਕਰਦਾ, ਫਿਰ ਤੇਰੇ ਦਰ ਤੇ ਆਣ ਕੇ ਮਾਫ਼ੀ ਮੰਗਦੇ, ਤੂੰ ਸਾਨੂੰ ਫਿਰ ਮਾਫ਼ ਕਰਕੇ ਪਵਿੱਤਰ ਕਰ ਦੇਣਾ, ਤੈਨੂੰ ਤਾਂ ਪਤਿਤ ਪਾਵਣ, ਪਤਿਤ ਪਾਵਣ ਕਹਿੰਦੇ ਆ। ਜੋ ਪੈ ਹਮ ਨਾ ਪਾਪ ਕਰੰਤਾ ਅਹਿ ਅਨੰਤਾ, ਪਤਿਤ ਪਾਵਣ ਨਾਮ ਕੈਸੇ ਹੁੰਤਾ। ਇਹ ਤੇਰਾ ਪਤਿਤ ਪਾਵਣ ਨਾਮ ਤਾਂ ਹੈ ਜੇ ਕੋਈ ਪਾਪੀ ਨਾ ਹੋਵੇ, ਪਾਪ ਨਾ ਕਰੇ, ਕਿਵੇਂ ਤੈਨੂੰ ਕਹਿਣਾ ਸੀ ਕਿਸੇ ਨੇ? ਇਹਦਾ ਅਰਥ ਹੈ ਜੇ ਦੁਨੀਆਂ ਤੋਂ ਪਾਪੀ ਖਤਮ ਹੋ ਜਾਣਗੇ, ਪਾਪ ਨਹੀਂ ਹੋਵੇਗਾ, ਪਤਿਤ ਪਾਵਣ ਵੀ ਨਹੀਂ ਹੋਵੇਗਾ। ਪਰ ਇੱਕ ਨਾਮ ਹੈ ਜਿਹੜਾ ਸਦਾ ਰਹਿਣਾ ਹੁੰਦਾ, ਉਹ ਹੈ ਵਾਹਿਗੁਰੂ, ਜਿਹੜਾ ਮਹਾਰਾਜ ਜੀ ਨੇ ਆਪਾਂ ਨੂੰ ਦਿੱਤਾ, ਕਿਉਂਕਿ ਹਰ ਇੱਕ ਯੁੱਗ ਅਨੁਸਾਰ ਉਹਦਾ ਨਾਮ ਪਰਮਾਤਮਾ ਦਾ, ਉਹ ਯੁੱਗ ਦੇ ਜਿਹੜੇ ਸਤਿਕਾਰਯੋਗ ਗੁਰਮੁਖ ਪਿਆਰੇ ਹੁੰਦੇ ਉਹ ਦਿੰਦੇ ਨੇ ਜਪਣ ਲਈ। ਸਤਨਾਮ ਦਾ ਅਰਥ ਹੈ ਸਦਾ ਰਹਿਣ ਵਾਲਾ, ਦਿੱਤਾ ਕੀ ਆਪਾਂ ਨੂੰ ਜਪਣ ਨੂੰ? ਵਾਹਿਗੁਰੂ, ਗੁਰੂ ਸਾਹਿਬ ਜੀ ਨੇ ਵਾਹਿਗੁਰੂ ਵਾਹਿਗੁਰੂ ਜਪਣ ਲਈ ਆਪਾਂ ਨੂੰ ਹੁਕਮ ਕੀਤਾ। ਇਹ ਵਾਹਿਗੁਰੂ ਨਾਮ ਸਦੀਵੀ ਨਾਮ ਹੈ, ਸਦਾ ਰਹਿਣ ਵਾਲਾ। ਇਸ ਲਈ ਮਹਾਰਾਜ ਸਿੱਖਾਂ ਦੇ ਭਲੇ ਦਾ ਉਪਦੇਸ਼ ਦਿੰਦੇ ਪਏ ਨੇ ਚੌਥੇ ਪਾਤਸ਼ਾਹ, ਭਈ ਗੁਰਮੁਖੋ ਸਤਨਾਮ ਜਪਿਆ ਕਰੋ।
ਨਿਤ ਪ੍ਰਤ ਗੁਰ ਕੋ ਇਮ ਵਿਵਹਾਰ,
ਨਿਤਾ ਪ੍ਰਤੀ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਮਰਿਆਦਾ ਚੱਲਦੀ ਹੈ, ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਹੁੰਦੀ ਹੈ, ਸੱਚੇ ਪਾਤਸ਼ਾਹ ਜੀ ਦੇ ਦਰ ਤੇ ਸੰਗਤਾਂ ਆਉਂਦੀਆਂ ਨੇ, ਸਭ ਦੀਆਂ ਅਰਦਾਸਾਂ ਹੁੰਦੀਆਂ, ਤੇ ਫਿਰ ਸਾਰਿਆਂ ਨੂੰ ਬਿਠਾਲ ਕੇ ਸੰਗਤ ਵਿੱਚ ਉਪਦੇਸ਼ ਦਿੰਦੇ ਮਹਾਰਾਜ ਜੀ।
ਜਾਮ ਜਾਮ ਨੀ ਨਿੰਦਰਾ ਟਾਰ,
ਕਹਿੰਦੇ ਨੇ ਇੱਕ ਪੈਰ ਰਾਤ ਰਹਿੰਦੀ ਤੋਂ ਨਿੰਦਰਾ ਛੱਡ ਦਿੰਦੇ ਸਾਰੇ ਹੀ। ਜਾਮ ਹੁੰਦਾ ਪੈਰ, ਜਾਮ ਨਹੀਂ ਹੁੰਦੀ ਰਾਤ। ਜਦੋਂ ਇੱਕ ਪੈਰ ਰਾਤ ਰਹਿ ਜਾਂਦੀ ਨਾ, ਚਾਰ ਪੈਰ ਦੀ ਰਾਤ ਹੁੰਦੀ ਹੈ, ਚਾਰ ਪੈਰ ਦਾ ਦਿਨ, 6 ਤੋਂ 9, 9 ਤੋਂ 12, 12 ਤੋਂ 3 ਤੇ 3 ਤੋਂ 6, ਇਹ ਆ ਇੱਕ ਇੱਕ ਪੈਰ। ਜਦੋਂ ਸਮਝ ਲਓ ਭਈ 3 ਵੱਜ ਜਾਂਦੇ ਸਵੇਰ ਦੇ ਅੰਮ੍ਰਿਤ ਵੇਲੇ, ਇੱਕ ਪੈਰ ਰਾਤ ਬਾਕੀ ਰਹਿ ਜਾਂਦੀ। ਗੁਰੂ ਸਾਹਿਬ ਜੀ ਵੀ ਉਸ ਵੇਲੇ ਸਾਵਧਾਨ ਹੁੰਦੇ ਸਰੀਰ ਕਰਕੇ, ਤੇ ਸਾਰੀਆਂ ਸੰਗਤਾਂ ਵੀ ਸਾਵਧਾਨ ਹੁੰਦੀਆਂ, ਫਿਰ ਕੋਈ ਸੁੱਤਾ ਨਹੀਂ ਰਹਿੰਦਾ, ਸਾਰੇ ਨੀਂਦ ਛੱਡ ਦਿੰਦੇ ਹਨ।
ਕਰ ਨਿਤ ਕਿਰਿਆ ਸੌ ਚੁਕੋ ਧਰ,
ਤੇ ਸਾਰੇ ਉੱਠ ਕੇ ਫਿਰ ਇਸ਼ਨਾਨ ਕਰਦੇ ਹਨ ਜੀ।
ਸ਼ੀਤਲ ਜਲ ਮਹਿ ਮੱਜਨ ਕਰੇ,
ਕਹਿੰਦੇ ਸ਼ੀਤਲ ਜਲ ਵਿੱਚ ਇਸ਼ਨਾਨ ਕਰਦੇ ਨੇ ਸਾਰੇ, ਬਿਨਾਂ ਕਿਸੇ ਖਾਸ ਕਾਰਨ ਤੋਂ ਪਾਣੀ ਗਰਮ ਨਹੀਂ ਸੀ ਕੀਤਾ ਜਾਂਦਾ, ਇਸ ਲਈ ਕਿਉਂਕਿ ਜਿਹੜਾ ਨਿਰਮਲ ਜਲ, ਉਹਨੂੰ ਆਪਾਂ ਕਹਿੰਦੇ ਨੋਰਮਲ ਜਲ ਆ ਜਿਹੜਾ, ਉਹਦੇ ਵਿੱਚ ਸਾਰੇ ਇਸ਼ਨਾਨ ਕਰਦੇ। ਕੋਈ ਖਾਸ ਗੱਲ ਹੋਵੇ ਤਾਂ ਫਿਰ ਪਾਣੀ ਗਰਮ ਕਰ ਲਿਆ ਜਾਂਦਾ ਸੀ।
ਉਹਨ ਸਮਾਦ ਕੋ ਲੇ ਤਲਗਾਏ,
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਤੇ ਫਿਰ ਸਮਾਧੀ ਲਗਾ ਲੈਂਦੇ ਹਨ।
ਰੱਖ ਹੈ ਅੰਤਰ ਬ੍ਰਿਤ ਟਕਾਏ,
ਆਪਣੀ ਬਿਰਤੀ ਨੂੰ ਆਪਣੇ ਧਿਆਨ ਚ ਟਿਕਾ ਲੈਂਦੇ, ਕਿਉਂਕਿ ਉਹ ਖੁਦ ਪਰਮਾਤਮਾ ਸਰੂਪ ਨੇ, ਇਸ ਕਰਕੇ ਉਹਨਾਂ ਨੂੰ ਹੋਰ ਕਿਸੇ ਦਾ ਧਿਆਨ ਨਹੀਂ ਟਿਕਾਉਣਾ ਪੈਂਦਾ। ਮਹਾਰਾਜ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠ ਜਾਂਦੇ ਨੇ ਤੇ ਆਪਣੇ ਹੀ ਸਰੂਪ ਵਿੱਚ ਧਿਆਨ ਲਗਾ ਲੈਂਦੇ ਹਨ।
ਨਿਰਵਿਕਲਪ ਨਿਜ ਪਦ ਸੁਖ ਲੀਨ,
ਕਹਿੰਦੇ ਨਿਰਵਿਕਲਪ ਜਿਹੜਾ ਜਿਹੜੀ ਪਦਵੀ ਹੈ ਨਾ, ਚੌਂਕੜਾ ਮਾਰਦੇ ਨੇ ਬਸ, ਨਿਰਵਿਕਲਪ ਸਮਾਧੀ ਚ ਹੁੰਦੇ। ਨਿਰਵਿਕਲਪ ਕਹਿੰਦੇ ਜਿਸ ਵਿੱਚ ਕੋਈ ਫੁਰਨਾ ਨਾ ਫੁਰੇ। ਮੰਨ ਲਓ ਬੈਠਦੇ ਤੇ ਆਪਾਂ ਵੀ ਹਾਂ ਇਸ਼ਨਾਨ ਕਰਕੇ, ਬਹੁਤ ਗੁਰੂ ਕੇ ਸਿੱਖ ਸਵੇਰੇ ਬੈਠਦੇ ਨੇ, ਪਰ ਸਾਡੇ ਮਨ ਚ ਫੁਰਨੇ ਹੀ ਫੁਰੀ ਜਾਂਦੇ, ਕੋਈ ਵਿਚਾਰ ਆ ਗਿਆ, ਕਦੇ ਕੋਈ ਵਿਚਾਰ ਆ ਗਿਆ, ਕਦੇ ਕੋਈ ਆ ਗਿਆ, ਹਟਦੇ ਹੀ ਨਹੀਂ ਹੈਗੇ। ਪਰ ਗੁਰੂ ਸਾਹਿਬ ਜੀ ਦੇ ਅੰਦਰ ਕੋਈ ਵੀ ਸਤਸੰਗ ਜੀ ਵਿਕਲਪ ਨਹੀਂ ਫੁਰਦਾ, ਉਹਨੂੰ ਕਹਿੰਦੇ ਨਿਰਵਿਕਲਪ ਸਮਾਧੀ। ਬਿਲਕੁਲ ਟਿਕਿਆ ਹੋਇਆ ਮਨ, ਜਿੱਥੇ ਕੋਈ ਵੀ ਫੁਰਨਾ ਨਹੀਂ ਫੁਰਦਾ, ਉਹ ਜਿਹੜਾ ਉਹ ਜਾਂ ਤਾਂ ਅਵਸਥਾ ਗੁਰੂ ਸਾਹਿਬ ਜੀ ਦੀ ਹੁੰਦੀ ਜਾਂ ਬ੍ਰਹਮ ਗਿਆਨੀਆਂ ਦੀ। ਆਮ ਅਭਿਆਸੀਆਂ ਦਾ ਮਨ ਟਿਕ ਜਾਂਦਾ ਹੈ ਪਰ ਬਾਅਦ ਵਿੱਚ ਫਿਰ ਖਿੰਡ ਜਾਂਦਾ, ਫਿਰ ਟਿਕ ਗਿਆ, ਫਿਰ ਕਦੇ ਇੱਦਾਂ ਹੋ ਗਿਆ। ਪਰ ਗੁਰੂ ਸਾਹਿਬ ਜੀ ਕਹਿੰਦੇ ਆਪਣੇ ਨਿੱਜ ਸਰੂਪ 'ਚ ਟਿਕਦੇ ਨੇ ਤੇ ਨਿਰਵਿਕਲਪ ਹੁੰਦੇ। ਬਿਲਕੁਲ ਜੀ,
ਆਸਣ ਥਿਰਹਿ ਅਡੋਲ ਪਰਮੀਨ,
ਅਡੋਲ ਆਪਣੇ ਆਸਣ ਤੇ ਚੌਂਕੜਾ ਮਾਰ ਕੇ ਚੌਥੇ ਪਾਤਸ਼ਾਹ ਜੀ ਬੈਠਦੇ ਹਨ।
ਪ੍ਰਾਤ ਹੋਤ ਲੋਚਨ ਅਰਬਿੰਦ,
ਤੇ ਜਦੋਂ ਦਿਨ ਚੜ੍ਹਨ ਵਾਲਾ ਹੁੰਦਾ ਉਸ ਵੇਲੇ ਮਹਾਰਾਜ ਆਪਣੇ ਨੇਤਰ ਖੋਲਦੇ ਹਨ ਜੀ।
ਬਿਕਸ਼ਤ ਭਰੇ ਸੋ ਪ੍ਰੇਮ ਬਿਲੰਦ,
ਕਹਿੰਦੇ ਪ੍ਰੇਮ ਨਾਲ ਭਰੇ ਹੁੰਦੇ ਨੇਤਰ ਉਸ ਵੇਲੇ ਚੌਥੇ ਪਾਤਸ਼ਾਹ ਜੀ ਦੇ।
ਸੂਰਜ ਚੜ੍ਹੇ ਸਿੰਘਾਸਨ ਬਹਿ,
ਜਦੋਂ ਸੂਰਜ ਚੜ੍ਹ ਜਾਂਦਾ ਜੀ ਉਸ ਵੇਲੇ ਮਹਾਰਾਜ ਫਿਰ ਸੰਗਤਾਂ ਵਿੱਚ ਆਣ ਕੇ ਬੈਠ ਜਾਂਦੇ ਹਨ।
ਆਣ ਦਸ ਪ੍ਰੇਮੀ ਸਿੱਖ ਲਹਿ,
ਕਿਉਂਕਿ ਉਹਨੇ ਚਿਰ ਨੂੰ ਸਾਰੇ ਪ੍ਰੇਮੀ ਸਿੱਖ ਵੀ ਆਪਣਾ ਆਪਣਾ ਜਾਪ ਕਰਕੇ ਸਿਮਰਨ ਕਰਕੇ ਤੇ ਸੰਗਤ ਵਿੱਚ ਆ ਜਾਂਦੇ ਤੇ ਮਹਾਰਾਜ ਜੀ ਵੀ ਸੰਗਤ ਵਿੱਚ, ਜਦੋਂ ਸੂਰਜ ਚੜ੍ਹਨ ਵਾਲਾ ਹੋ ਜਾਂਦਾ ਨਾ ਜੀ ਉਦੋਂ ਮਹਾਰਾਜ ਸੰਗਤ ਵਿੱਚ ਆਣ ਕੇ ਦਰਸ਼ਨ ਦੇਣ ਲੱਗ ਪੈਂਦੇ ਹਨ।
ਕੀਰਤਨ ਗਾਏ ਰਬਾਬੀ ਆਗੇ,
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਚ ਰਬਾਬੀ ਸਿੰਘ ਕੀਰਤਨ ਕਰਦੇ ਜੀ।
ਧੁਨ ਰਬਾਬ ਕੀ ਬਾਜਣ ਲਾਗੇ,
ਰਬਾਬ ਦੀ ਧੁਨ ਖੜਕਦੀ ਹੈ ਨਾਲ ਸ਼ਬਦ ਦਾ ਗਾਇਨ ਹੁੰਦਾ, ਕਿਆ ਸੱਚਖੰਡ ਵਰਗਾ ਉਸ ਵੇਲੇ ਨਜ਼ਾਰਾ ਬਣਦਾ ਜੀ।
ਸੁਣੇ ਸਿੱਖ ਬੈਠੇ ਗੁਰ ਤੀਰ,
ਕਹਿੰਦੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਬੈਠ ਕੇ ਸਿੱਖ ਸੁਣਦੇ ਹਨ।
ਪੁਨ ਉਪਦੇਸ਼ ਗੁਣੀ ਗਹੀਰ,
ਫਿਰ ਮਹਾਰਾਜ ਕਥਾ ਕਰਦੇ ਨੇ। ਪੁਨ ਉਪਦੇਸ਼ ਦਾ ਅਰਥ ਫਿਰ ਕੀਰਤਨ ਦੀ ਸਮਾਪਤੀ ਹੋ ਜਾਂਦੀ ਤੇ ਗੁਰੂ ਸਾਹਿਬ ਜੀ ਆਪ ਸ਼ਬਦ ਦਾ ਉਪਦੇਸ਼ ਦਿੰਦੇ ਕਥਾ ਦੇ ਰੂਪ ਵਿੱਚ।
ਪੁਨ ਦੇਗ ਜਬ ਹੋ ਵਹ ਤਿਆਰੀ,
ਓਨੇ ਚਿਰ ਨੂੰ ਫਿਰ ਲੰਗਰ ਤਿਆਰ ਹੋ ਜਾਂਦਾ ਜੀ।
ਸਾਹਿਬ ਰਸ ਕੇ ਆਹਾਰ ਤੇ ਸਵਾਰੀ,
ਕਈ ਪ੍ਰਕਾਰ ਦੇ ਆਹਾਰ ਤਿਆਰ ਹੁੰਦੇ ਹਨ ਲੰਗਰ ਵਿੱਚ।
ਸੂਪਕਾਰ ਸ਼ੁੱਧ ਦੇਹ ਜੇ ਆਈ,
ਸੂਪਕਾਰ ਕਹਿੰਦੇ ਰਸੋਈਏ ਨੂੰ, ਜਿਹੜਾ ਮੁੱਖ ਰਸੋਈਆ ਗੁਰੂ ਸਾਹਿਬ ਜੀ ਦਾ ਉਹ ਆਣ ਕੇ ਸੱਚੇ ਪਾਤਸ਼ਾਹ ਜੀ ਨੂੰ ਫਿਰ ਦੱਸਦਾ ਮਹਾਰਾਜ ਜੀ ਲੰਗਰ ਤਿਆਰ ਹੋ ਗਿਆ ਜੀ।
ਉੱਠ ਕਰ ਪਹੁੰਚੇ ਗੁਰ ਗੋਸਾਈ,
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਫਿਰ ਉੱਠ ਕੇ ਦੀਵਾਨ ਦੀ ਸਮਾਪਤੀ ਕਰਕੇ ਸੰਗਤਾਂ ਨੂੰ ਲੈ ਕੇ ਲੰਗਰ ਵਿੱਚ ਜਾਂਦੇ ਹਨ।
ਸਭ ਸੰਗਤ ਕੇ ਬੀਚ ਸਥਾਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਦੇ ਵਿੱਚ ਹੀ ਬੈਠਦੇ ਹਨ।
ਅਭਿਆਗਤ ਚੱਲ ਆਏ ਮਹਾਨ,
ਬਹੁਤ ਸੰਗਤਾਂ ਦਾ ਲੰਗਰ ਛਕਦੀਆਂ ਨੇ ਪਰ ਲੋੜਵੰਦ ਜਿਹੜੇ ਗਰੀਬ ਲੋਕ ਨੇ ਇਲਾਕੇ ਦੇ ਉਹ ਵੀ ਉਸ ਸਮੇਂ ਤੇ ਆਏ ਹੁੰਦੇ ਨੇ ਪ੍ਰਸ਼ਾਦਾ ਛਕਣ।
ਇੱਕ ਸਮਾਨ ਸਭ ਦੇਤ ਆਹਾਰ,
ਇੱਕ ਸਮਾਨ ਸਾਰਿਆਂ ਨੂੰ ਵਰਤਾਰਾ ਵਰਤਾਇਆ ਜਾਂਦਾ, ਕਿਸੇ ਨਾਲ ਕੋਈ ਫਰਕ ਨਹੀਂ ਰੱਖਿਆ ਜਾਂਦਾ।
ਧਨੀ ਰੰਕ ਕੈ ਆਏ ਉਦਰ,
ਭਾਵੇਂ ਕੋਈ ਅਮੀਰ ਹੈ, ਗਰੀਬ ਹੈ, ਕੋਈ ਦਾਤਾ ਹੈ, ਕੋਈ ਮੰਗਤਾ ਹੈ, ਸਭ ਨੂੰ ਬਿਠਾਲ ਕੇ ਲੰਗਰ ਛਕਾਇਆ ਜਾਂਦਾ ਜੀ।
ਸੰਗਤ ਵਿੱਚ ਅਚਹੇ ਤ੍ਰਿਪਤਾਮ ਹੈ,
ਕਹਿੰਦੇ ਸੰਗਤ ਵਿੱਚ ਬੈਠ ਕੇ ਤੇ ਸਾਰੇ ਛਕਦੇ ਹਨ, ਤ੍ਰਿਪਤੀ ਹੁੰਦੀ ਸਾਰਿਆਂ ਦੀ।
ਬਾਹਰ ਚੋਲਾ ਕਰ ਨਿਜ ਥਲਿਆਮ ਹੈ,
ਮਹਾਰਾਜ ਜੀ ਵੀ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਤੇ ਫਿਰ ਚੋਲਾ ਕਰਕੇ ਸੱਚੇ ਪਾਤਸ਼ਾਹ ਜੀ ਉੱਠ ਪੈਂਦੇ ਹਨ।
ਪੁਨ ਇਕਾਂਤ ਰਹਿ ਕੇਤਕ ਕਾ,
ਕਹਿੰਦੇ ਕੁਝ ਕੁ ਸਮਾਂ ਫਿਰ ਸੱਚੇ ਪਾਤਸ਼ਾਹ ਜੀ ਇਕਾਂਤ ਵਿੱਚ ਰਹਿੰਦੇ ਹਨ ਜੀ।
ਪੌਡੈ ਸਹਿਜਾ ਪਰ ਸੁਖ ਨਾਲ,
ਉਹਨੇ ਜੇ ਇਹਨੂੰ ਦੁਪਹਿਰਾ ਹੋ ਜਾਂਦਾ ਤੇ ਫਿਰ ਸੱਚੇ ਪਾਤਸ਼ਾਹ ਕੁਝ ਸਮੇਂ ਵਾਸਤੇ ਆਪਣੇ ਪਲੰਘੇ ਤੇ ਆਰਾਮ ਕਰਦੇ ਹਨ।
ਯਾਮ ਦਿਵਸ ਤੇ ਸੌਚਾਚਾਰ,
ਜਦੋਂ ਇੱਕ ਪਹਿਰ ਦਿਨ ਰਹਿ ਜਾਂਦਾ ਸੂਰਜ ਛਿਪਣ ਵਿੱਚ, ਇੱਕ ਪਹਿਰ ਰਹਿ ਜਾਂਦਾ, ਫਿਰ ਮਹਾਰਾਜ ਜੀ ਇਸ਼ਨਾਨ ਕਰਦੇ ਸਾਵਧਾਨ ਹੁੰਦੇ ਨੇ।
ਬੈਠ ਹੈ ਪੁਨ ਸਭਾ ਮਝਾਰ,
ਫਿਰ ਸ਼ਾਮ ਦਾ ਦੀਵਾਨ ਲੱਗ ਜਾਂਦਾ, ਸਭਾ ਸਿੱਖਾਂ ਦੀ ਸੰਗਤਾਂ ਦੀ ਸੱਜ ਜਾਂਦੀ ਤੇ ਸੱਚੇ ਪਾਤਸ਼ਾਹ ਜੀ ਆਣ ਕੇ ਸੰਗਤ ਵਿੱਚ ਬੈਠ ਜਾਂਦੇ ਹਨ।
ਕਥਾ ਸਮਾਗਮ ਕੋ ਤਿਸ ਕਾਲ,
ਇਹਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਥਾ ਸੁਣਾਉਂਦੇ ਨੇ ਸਾਰੀ ਸੰਗਤ ਨੂੰ।
ਗੁਰ ਜੁਤ ਸੰਗਤ ਸੁਣੇ ਰਸਾ,
ਕਹਿੰਦੇ ਨੇ ਕਦੇ ਕੋਈ ਵਿਦਵਾਨ ਕਥਾ ਕਰਦਾ, ਕਦੇ ਮਹਾਰਾਜ ਜੀ ਆਪ ਕਥਾ ਕਰਦੇ ਨੇ, ਸਾਰੀਆਂ ਸੰਗਤਾਂ ਸੁਣਦੀਆਂ ਹਨ।
ਭਗਤ ਬੈਰਾਗ ਗਿਆਨ ਗੁਣ ਸਾਨੀ,
ਉਸ ਕਥਾ ਵਿੱਚ ਭਗਤੀ ਦਾ, ਬੈਰਾਗ ਦਾ, ਗਿਆਨ ਦਾ ਜ਼ਿਕਰ ਕੀਤਾ ਜਾਂਦਾ, ਬ੍ਰਹਮ ਗਿਆਨ ਦਾ।
ਉਹੇ ਕਥਾ ਆਤਮ ਸੁਖ ਦਾਨੀ,
ਕਹਿੰਦੇ ਕਥਾ ਹੁੰਦੀ ਆਤਮਕ ਸੁਖ ਦੇਣ ਵਾਲੀ ਉਸ ਸ਼ਾਮ ਦੇ ਦੀਵਾਨ ਵਿੱਚ ਜੀ।
ਚਾਰ ਕਟੀ ਬਾਸੁਰ ਜਬਰ ਹੈ,
ਜਦੋਂ ਚਾਰ ਘੜੀਆਂ ਦਿਨ ਰਹਿ ਜਾਂਦਾ ਛਿਪਣ ਦੇ ਵਿੱਚ ਜੀ, 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ ਤੇ ਜਦੋਂ ਚਾਰ ਘੜੀਆਂ ਦਿਨ ਰਹਿ ਜਾਂਦਾ ਹੈ।
ਸ਼ਬਦ ਕੀਰਤਨ ਕੋ ਸੁਖ ਲਹਿ,
ਉਦੋਂ ਤੱਕ ਸਾਰੀਆਂ ਸੰਗਤਾਂ ਸ਼ਬਦ ਕੀਰਤਨ ਦਾ, ਕਥਾ ਦਾ ਸੁਖ ਮਾਣਦੀਆਂ ਹਨ।
ਅਨਕ ਪ੍ਰਕਾਰ ਕੇ ਹੋਏ ਰਾਗ,
ਅਨਕ ਪ੍ਰਕਾਰ ਦੇ ਰਾਗ ਗੁਰਮੁਖ ਪਿਆਰੇ ਗਾ ਕੇ ਸੁਣਾਉਂਦੇ ਹਨ।
ਰਾਗ ਦਵੈਖ ਜਿਨ ਸੁਣ ਅਗ ਭਾਗ,
ਜਿਸ ਨੂੰ ਸੁਣ ਕੇ ਕਹਿੰਦੇ ਨੇ ਰਾਗ ਦਵੈਸ਼ ਨਾਸ ਹੋ ਜਾਂਦਾ, ਰਾਗ ਮੋਹ ਨੂੰ ਕਹਿੰਦੇ, ਦਵੈਸ਼ ਈਰਖਾ ਨੂੰ ਕਹਿੰਦੇ, ਈਰਖਾ ਮੋਹ ਆਦਿਕ ਸਾਰੇ ਮੁੱਕ ਜਾਂਦੇ ਹਨ ਸੁਣਨ ਕਰਕੇ।
ਭਾਗ ਜਗੇ ਜਿਨ ਕੇ ਹੋਏ ਲਾਗ,
ਪਰ ਕਹਿੰਦੇ ਜਿਨ੍ਹਾਂ ਦੇ ਭਾਗ ਜਾਗੇ ਹੁਣ ਗੁਰਮੁਖੋ, ਇਹ ਉਹਨਾਂ ਨੂੰ ਉੱਥੇ ਬੈਠਣਾ ਮਿਲਦਾ ਤੇ ਉਹੀ ਇਹਦਾ ਆਨੰਦ ਲੈਂਦੇ ਹਨ ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਹਨ।
ਲਾਗ ਸਵਾਦ ਜਿਨ ਪ੍ਰੇਮ ਸੋ ਭਾਗ,
ਲਾਗ ਸਵਾਦ ਜਿਨ ਪ੍ਰੇਮ ਸੋ ਭਾਗ, ਜਿਨ੍ਹਾਂ ਦਾ ਮਨ ਪ੍ਰੇਮੀ ਹੁੰਦਾ ਮਹਾਰਾਜ ਜੀ ਦੇ ਚਰਨਾਂ ਦਾ, ਗੁਰਮੁਖੋ ਕਥਾ ਵਿੱਚੋਂ ਸਵਾਦ ਉਹਨੂੰ ਆਉਂਦਾ, ਸਾਰਿਆਂ ਨੂੰ ਨਹੀਂ ਆਉਂਦਾ ਹੁੰਦਾ, ਇਹ ਸੱਚੀ ਗੱਲ ਹੈ। ਸਾਰੇ ਨਹੀਂ ਇਹ ਆਨੰਦ ਮਾਣ ਸਕਦੇ ਹੁੰਦੇ, ਜਿਨ੍ਹਾਂ ਦੇ ਚੰਗੇ ਭਾਗ ਹੋਣ ਉਹਨਾਂ ਨੂੰ ਇਹਦੇ ਵਿੱਚੋਂ ਫਿਰ ਰਸ ਆਉਣ ਲੱਗ ਪੈਂਦਾ, ਨਹੀਂ ਤੇ ਫਿਰ ਸਾਰਿਆਂ ਨੂੰ ਬਦੋ ਬਦੀ ਤਾਂ ਹੀ ਬਿਠਾਲ ਸਕਦੇ ਆਪਾਂ ਕਿਸੇ ਨੂੰ, ਜੇ ਉਦਾਂ ਕੋਈ ਆਵੇਗਾ ਐਵੇਂ ਨਵਾਂ ਚੋਂ ਮੈਲ ਕੱਢ ਕੇ ਚਲੇ ਜਾਣਾ ਵਿਚਾਰੇ ਨੇ, ਜਦੋਂ ਆਨੰਦ ਨਹੀਂ ਆ ਰਿਹਾ ਫਿਰ ਉਹਨੇ ਕੀ ਬੈਠਣਾ। ਆਨੰਦ ਵਾਲੇ ਗੁਰਮੁਖ ਪਿਆਰੇ ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਉਹ ਬੈਠ ਕੇ ਕਥਾ ਦਾ ਆਨੰਦ ਲੈਂਦੇ ਹਨ।
ਬ੍ਰਿਤ ਇਕਾਂਤ ਸਤਿਗੁਰ ਨਿਤਰ ਹੈ,
ਫਿਰ ਸੱਚੇ ਪਾਤਸ਼ਾਹ ਜੀ ਦਾ ਉਵੇਂ ਸੁਭਾਅ ਹੈ ਵੀ ਆਪਣੀ ਬਿਰਤੀ ਕਰਕੇ ਇਕਾਂਤ ਹੀ ਰਹਿੰਦੀ, ਭਾਵੇਂ ਸੰਗਤ ਵਿੱਚ ਵੀ ਬੈਠੇ ਨੇ ਪਰ ਮਹਾਰਾਜ ਜੀ ਦਾ ਮਨ ਜਿਹੜਾ ਬਿਰਤੀ ਹੈ ਉਹ ਇੱਕ ਵਿੱਚ ਟਿਕੀ ਹੁੰਦੀ ਜੀ।
ਸੁਣ ਹੈ ਨਾ ਕਾਹੂ ਤੇ ਨਹਿ ਕਹੈ,
ਉਪਦੇਸ਼ ਦੇਣ ਤੋਂ ਬਿਨਾਂ ਬਹੁਤਾ ਨਹੀਂ ਚੌਥੇ ਪਾਤਸ਼ਾਹ ਜੀ ਬੋਲਦੇ, ਨਾ ਕਿਸੇ ਦੇ ਕੋਲੋਂ ਕੋਈ ਬਹੁਤੀਆਂ ਦੁਨਿਆਵੀ ਗੱਲਾਂ ਸੁਣਦੇ ਨੇ, ਨਾ ਕੋਈ ਦੁਨਿਆਵੀ ਗੱਲ ਕਿਸੇ ਨੂੰ ਕਹਿੰਦੇ ਹਨ।
ਬਹੁ ਪ੍ਰੇਮੀ ਸਿੱਖ ਕੋ ਜਬ ਆਵੈ,
ਜਦੋਂ ਸਾਰੇ ਪ੍ਰੇਮੀ ਸਿੱਖ ਆਣ ਕੇ ਇਕੱਠੇ ਹੋ ਕੇ ਸੰਗਤ ਵਿੱਚ ਬਹਿੰਦੇ ਹਨ,
ਜਿਸ ਕੋ ਸ਼ੁਭ ਉਪਦੇਸ਼ ਬਤਾ,
ਉਸ ਵੇਲੇ ਮਹਾਰਾਜ ਜੀ ਆਪਣੇ ਪਵਿੱਤਰ ਮੁਖ ਤੋਂ ਸ਼ੁਭ ਉਪਦੇਸ਼ ਦਿੰਦੇ ਨੇ, ਉਹਦੇ ਤੋਂ ਬਿਨਾਂ ਬਹੁਤਾ ਨਹੀਂ ਬੋਲਦੇ।
ਨਾ ਤੁਰ ਸਦਾ ਤੂਸ਼ਣੀ ਧਰ,
ਨਹੀਂ ਤੇ ਫਿਰ ਤੂਸ਼ਣ ਹੁੰਦਾ ਚੁੱਪ ਕਰਨਾ, ਅੱਗੋਂ ਪਿੱਛੋਂ ਮਹਾਰਾਜ ਸੱਚੇ ਪਾਤਸ਼ਾਹ ਜ਼ਿਆਦਾ ਚੁੱਪ ਹੀ ਰਹਿੰਦੇ ਹਨ।
ਹਿਤ ਵਿਵਹਾਰ ਨਾ ਬੋਲਣ ਕਰ,
ਤੇ ਕਾਰ ਵਿਹਾਰ ਜਿਹੜਾ ਦੁਨਿਆਵੀ ਉਹਦੇ ਕਰਕੇ ਤਾਂ ਇੱਕ ਵੀ ਬਚਨ ਨਹੀਂ ਚੌਥੇ ਪਾਤਸ਼ਾਹ ਜੀ ਕਰਦੇ, ਦੁਨਿਆਵੀ ਕਾਰ ਵਿਹਾਰ ਦੀ ਜ਼ਿੰਮੇਵਾਰੀ ਸਾਰੀ ਪ੍ਰਿਥੀ ਚੰਦ ਨੇ ਚੁੱਕੀ ਹੈ, ਚੌਥੇ ਪਾਤਸ਼ਾਹ ਕੋਈ ਦੁਨਿਆਵੀ ਗੱਲ ਕਰਦੇ ਹੀ ਨਹੀਂ ਹਨ।
ਸੰਧਿਆ ਤੇ ਇਕਾਂਤਪਨ ਹੋਏ,
ਜਦੋਂ ਫਿਰ ਸ਼ਾਮ ਦੇ ਦੀਵਾਨ ਦੀ ਸਮਾਪਤੀ ਹੋ ਜਾਂਦੀ ਮਹਾਰਾਜ ਜੀ ਉਦੋਂ ਫਿਰ ਇਕਾਂਤ ਵਿੱਚ ਜਾਂਦੇ ਹਨ।
ਪ੍ਰੇਮ ਮਗਨ ਰਹੇ ਨਿਕਟ ਨਾ ਕੋਏ,
ਉਸ ਵੇਲੇ ਮਹਾਰਾਜ ਜੀ ਦੇ ਕੋਲ ਨਹੀਂ ਕੋਈ ਜਾ ਸਕਦਾ, ਸੱਚੇ ਪਾਤਸ਼ਾਹ ਜੀ ਆਪਣੇ ਅਕਾਲ ਪੁਰਖ ਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰੇਮ ਵਿੱਚ ਨਿਮਗਨ ਹੁੰਦੇ ਹਨ।
ਲੋਚਣ ਮੈਂ ਜਲ ਝਲਕਤ ਸਦਾ,
ਕਹਿੰਦੇ ਸਦਾ ਹੀ ਚੌਥੇ ਪਾਤਸ਼ਾਹ ਜੀ ਦੇ ਨੇਤਰਾਂ ਤੋਂ ਜਲ ਜਿਹੜਾ ਸੀ, ਭਾਵ ਨੇਤਰ ਗਿੱਲੇ ਹੀ ਰਹਿੰਦੇ ਸਨ ਚੌਥੇ ਪਾਤਸ਼ਾਹ ਜੀ ਦੇ।
ਪ੍ਰੇਮ ਪ੍ਰਵਾਹ ਨਾ ਮਿਟ ਹੈ ਕਦਾ,
ਅਸਲ ਵਿੱਚ ਇਹ ਪ੍ਰੇਮ ਦਾ ਪ੍ਰਵਾਹ ਸੀ ਜਿਹੜਾ ਉਹਨਾਂ ਦੇ ਨੇਤਰਾਂ ਚ ਚੱਲਦਾ ਸੀ, ਜਿਹੜਾ ਮਿਟਦਾ ਨਹੀਂ ਤੇ ਮਹਾਰਾਜ ਮਿਟਾਉਣਾ ਵੀ ਨਹੀਂ ਚਾਹੁੰਦੇ।
ਜਾਮ ਨਿਸਾ ਲਗ ਸਿੱਖ ਸਮਦਾਏ,
ਇੱਕ ਪੈਰ ਤੱਕ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਫਿਰ ਸਾਰੀ ਸੇਵਾ ਕਰਦੀਆਂ ਰਹਿੰਦੀਆਂ, ਲੰਗਰ ਆਦਿਕ ਦੀ ਸਫਾਈ ਹੁੰਦੀ ਰਹਿੰਦੀ ਹੈ, ਸਾਰਾ ਸਮੇਟਦੇ ਹਨ ਕੰਮ।
ਗਾਵੇ ਸੁਣੇ ਪ੍ਰੇਮ ਬਿਰਧਾਏ,
ਤੇ ਜਿੰਨੀ ਦੇਰ ਸੇਵਾ ਚੱਲਦੀ ਰਹਿੰਦੀ ਆ ਪੈਰ ਰਾਤ ਗਈ ਤੱਕ ਸ਼ਾਮ ਦੇ ਦੀਵਾਨ ਤੋਂ ਬਾਅਦ, ਓਨੀ ਦੇਰ ਸੇਵਾ ਕਰਦੇ ਵੀ ਜਿਹੜੇ ਸਿੱਖ ਨੇ ਉਹ ਮਹਾਰਾਜ ਜੀ ਦੇ ਸ਼ਬਦ ਗਾਉਂਦੇ ਰਹਿੰਦੇ ਹਨ।
ਪੌਢੇ ਜਬ ਸੇਜਾ ਪਰ ਧੀਰ,
ਜਦੋਂ ਧੀਰਜਧਾਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪਣੀ ਸੇਜਾ ਤੇ ਚਲੇ ਜਾਂਦੇ ਹਨ।
ਸੈਣ ਹੇਤ ਨਿਸ ਗੁਰੂ ਗੰਭੀਰ,
ਸੈਣ ਹੁੰਦਾ ਸੌਣਾ, ਨਿਸ ਹੁੰਦੀ ਰਾਤ, ਰਾਤ ਫਿਰ ਆਰਾਮ ਕਰਨ ਵਾਸਤੇ ਗਹਿਰ ਗੰਭੀਰ ਸੁਭਾਅ ਵਾਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦੋਂ ਪਲੰਘੇ ਤੇ ਚਲੇ ਜਾਂਦੇ ਬਰਾਤ ਜਾਂਦੇ ਹਨ।
ਸੁਣੇ ਸਿੱਖ ਜਬ ਸੁਪਤ ਕਿਰਪਾ,
ਜਦੋਂ ਸਿੱਖਾਂ ਨੂੰ ਪਤਾ ਲੱਗ ਜਾਂਦਾ ਕਿ ਸੱਚੇ ਪਾਤਸ਼ਾਹ ਜੀ ਹੁਣ ਬਰਾਜ ਗਏ ਹਨ।
ਨਿਜ ਨਿਜ ਥਲ ਗਮ ਨਹੀਂ ਤਿਸਕਾ,
ਉਸ ਵੇਲੇ ਫਿਰ ਸੇਵਾ ਬੰਦ ਕਰਕੇ ਸਾਰੇ ਸਿੱਖ ਵੀ ਆਪੋ ਆਪਣੇ ਥਾਵਾਂ ਤੇ ਆਪਣੇ ਆਸਣਾਂ ਤੇ ਚਲੇ ਜਾਂਦੇ ਹਨ।
ਇਮ ਸਤਿਗੁਰ ਨਿਸਬਾ ਸੁਰ ਸਰ,
ਕਹਿੰਦੇ ਇਉਂ ਸੱਚੇ ਪਾਤਸ਼ਾਹ ਜੀ ਦੀ ਰਾਤ ਦਿਨੇ ਮਰਿਆਦਾ ਚੱਲਦੀ ਪਈ ਹੈ ਮਹਾਰਾਜ ਜੀ ਦੀ ਹਜ਼ੂਰੀ ਚ, ਗੁਰੂ ਸਾਹਿਬ ਕਿਤੇ ਵੀ ਹੋਣ ਇਹੀ ਮਰਿਆਦਾ ਚੱਲਦੀ ਮਹਾਰਾਜ ਜੀ ਦੇ ਕੋਲ।
ਕਰੇ ਬਤੀਤ ਨਾਮ ਹਰ ਪਿਆਰੋ,
ਕਹਿੰਦੇ ਨੇ ਇਵੇਂ ਬਤੀਤ ਹੋ ਰਿਹਾ ਸਮਾਂ ਤੇ ਹਰੀ ਦੇ ਨਾਮ ਨਾਲ ਪਿਆਰ ਕਰਦੇ ਨੇ ਸਾਰੇ ਜਾਣੇ।
ਜਾਮ ਨਿਸਾ ਤੇ ਸਤਿਗੁਰ ਜਾਗਣ,
ਫਿਰ ਇੱਕ ਪਹਿਰ ਰਾਤ ਰਹਿੰਦੀ ਤੋਂ ਸਤਿਗੁਰੂ ਜੀ ਜਾਗਦੇ ਹਨ।
ਸਿੱਖਣ ਕੇ ਉਧਾਰ ਹਿਤ ਲਾਗੇ,
ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦਾ ਭਲਾ ਕਰਨਾ ਸ਼ੁਰੂ ਕਰ ਦਿੰਦੇ ਜੀ।
ਅਵਗਤ ਲੀਲਾ ਸਤਿਗੁਰ ਕੇਰੇ,
ਹੈਰਾਨ ਕਰਨ ਵਾਲੀ ਲੀਲਾ ਹੈ ਸੱਚੇ ਪਾਤਸ਼ਾਹ ਜੀ ਦੀ, ਅਚਰਜ ਕੌਤਕ ਹਨ ਮਹਾਰਾਜ।
ਵਰਣੋ ਸਗਲ ਸ਼ਕਤ ਕਿਆ ਮੇਰੀ,
ਕਹਿੰਦੇ ਭਾਈ ਸੰਤੋਖ ਸਿੰਘ ਜੀ ਮੈਂ ਸਾਰੀ ਮਹਾਰਾਜ ਜੀ ਦੇ ਕੌਤਕ ਕਿੱਦਾਂ ਵਰਣਨ ਕਰਾਂ, ਇੰਨੀ ਸ਼ਕਤੀ ਮੇਰੇ ਚ ਹੈ ਨੀ, ਬਸ ਆ ਜਿੰਨੀ ਕੁ ਮੇਰੀ ਅਕਲ ਸੀ ਉਹਦੇ ਅਨੁਸਾਰ ਗੁਰੂ ਸਾਹਿਬ ਜੀ ਦੇ ਕੌਤਕ ਮੈਂ ਦੱਸੇ ਆ, ਮਹਾਰਾਜ ਦੇ ਸਾਰੇ ਕੌਤਕ ਮੈਂ ਨਹੀਂ ਦੱਸ ਸਕਦਾ।
ਜਿਤ ਕਬੁਝਾਵੈ ਸਤਿਗੁਰ ਆਪ,
ਜਿੰਨਾ ਕੁ ਆਪ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਬੋਲਣ ਦਾ ਤੇ ਲਿਖਣ ਦਾ ਬਲ ਦਿੰਦੇ ਹਨ।
ਵਰਣਨ ਕਰਵ ਤਿਤਕ ਪ੍ਰਤਾਪ,
ਉਹਨਾਂ ਕੁ ਪ੍ਰਤਾਪ ਸੱਚੇ ਪਾਤਸ਼ਾਹ ਜੀ ਦਾ ਮੈਂ ਵਰਣਨ ਕਰ ਸਕਦਾ, ਇਹ ਬਸ ਜਿੰਨੀ ਮੇਰੇ ਤੇ ਮਹਾਰਾਜ ਨੇ ਕਿਰਪਾ ਕੀਤੀ ਇੰਨਾ ਕੁ ਮੈਂ ਕਰ ਦਿੱਤਾ ਹੈ, ਇਹਦੋਂ ਵੱਧ ਮਹਾਰਾਜ ਜੀ ਦੇ ਕੌਤਕ ਦੱਸ ਸਕਣ ਦੀ ਮੇਰੇ ਚ ਸ਼ਕਤੀ ਹੈਗੀ ਨੀ।
ਇੱਕ ਸਿੱਖ ਜਿਸ ਨਾਮ ਹਿੰਦਾਲ,
ਕਹਿੰਦੇ ਇੱਕ ਸਿੱਖ ਚੌਥੇ ਪਾਤਸ਼ਾਹ ਜੀ ਦੀ ਹਜ਼ੂਰੀ ਚ ਰਹਿੰਦਾ ਹੈ, ਜਿਹੜਾ ਤੀਸਰੇ ਪਾਤਸ਼ਾਹ ਜੀ ਦੇ ਵੇਲੇ ਹੀ ਆਇਆ ਸੀ, ਉਹਦਾ ਨਾਮ ਹੈ ਭਾਈ ਹੰਦਾਲ ਜੀ।
ਸਤਿਗੁਰ ਸੇਵਾ ਕਰਤ ਵਿਸਾਰ,
ਕਹਿੰਦੇ ਬਹੁਤ ਹੀ ਪ੍ਰੇਮ ਨਾਲ ਮਹਾਰਾਜ ਜੀ ਦੇ ਦਰ ਤੇ ਸੇਵਾ ਕਰਦਾ ਬਾਬਾ ਹੰਦਾਲ।
ਸਤਨਾਮ ਕਰਤਾਰ ਅਪਾਰ,
ਕਹਿੰਦੇ ਸਤਨਾਮ ਕਰਤਾਰ ਅਕਾਲ ਪੁਰਖ ਵਾਹਿਗੁਰੂ ਦਾ ਇਉਂ ਨਾਮ ਲੈਂਦਾ ਰਹਿੰਦਾ ਉਹ।
ਅੱਠੋਂ ਜਾਮ ਜਾਪ ਜਿਨ ਘਰ,
ਅੱਛੇ ਪੈਰ ਨਾਲੇ ਸੇਵਾ ਕਰਦਾ ਰਹਿੰਦਾ ਤੇ ਨਾਲੇ ਜਾਪ ਕਰਦਾ ਰਹਿੰਦਾ ਮਹਾਰਾਜ ਜੀ ਦੇ ਨਾਮ ਦਾ।
ਮਿਲੇ ਨਾ ਕਿਸੇ ਸੂ ਰਾਗ ਨਾ ਦੁਆਸ਼,
ਕਿਸੇ ਨਾਲ ਗੱਲਬਾਤ ਨਹੀਂ ਕਰਦਾ, ਕੋਈ ਉਹਦੇ ਮਨ ਚ ਰਾਗ ਦੁਆਸ਼ ਨਹੀਂ ਹੈਗਾ ਜੀ।
ਬੋਲੇ ਸੁਣੇ ਨਾ ਸ਼ਾਂਤ ਹਮੇਸ਼,
ਨਾ ਕਿਸੇ ਨਾਲ ਬੋਲਦਾ ਨਾ ਕਿਸੇ ਦੀ ਸੁਣਦਾ, ਹਮੇਸ਼ਾ ਸ਼ਾਂਤ ਰਹਿੰਦਾ, ਆਪਣੀ ਸੇਵਾ ਕਰਦਾ ਤੇ ਜਾਪ ਕਰਦਾ ਰਹਿੰਦਾ ਹੈ।
ਦੇਗ ਵਿਖੇ ਸਭ ਚੂਨ ਸੋ ਸ਼ਨ,
ਸੇਵਾ ਕੀ ਕਰਦਾ ਲੰਗਰ ਵਿੱਚ ਸਾਧ ਸੰਗਤ ਜੀ, ਸਭ ਚੂਨ ਸੋ ਸ਼ਨ ਹੈ, ਆਟਾ ਛਾਨਣਾ ਦਾਲਾਂ ਚੁਗਣੀਆਂ, ਇਹ ਸਾਰੀ ਸੇਵਾ ਬਾਬਾ ਹੰਦਾਲ ਲੰਗਰ ਵਿੱਚ ਕਰਦਾ ਰਹਿੰਦਾ ਹੈ।
ਇੱਕ ਅੰਗੀ ਬਿਨ ਗੁਰੂ ਨਾ ਜਾਣੈ,
ਬਸ ਇੱਕ ਅੰਗੀ ਪ੍ਰੇਮ ਹੈ, ਬਿਨਾਂ ਗੁਰੂ ਤੋਂ ਹੋਰ ਕੁਝ ਨਹੀਂ ਜਾਣਦਾ। ਇੱਕ ਅੰਗੀ ਦਾ ਅਰਥ ਹੁੰਦਾ ਵੀ ਮਹਾਰਾਜ ਤੋਂ ਬਿਨਾਂ ਕੋਈ ਦੂਸਰੀ ਗੱਲ ਹੀ ਨਹੀਂ, ਬਸ ਜਾਂ ਸੇਵਾ ਕਰਨੀ ਜਾਂ ਫਿਰ ਜਾਪ ਜਪਣਾ ਆਪਣੇ ਮੁਖ ਤੋਂ, ਦੂਸਰਾ ਪੱਖ ਹੈ ਨਹੀਂ ਉਹਦੇ ਕੋਲੇ।
ਮਗਨ ਪ੍ਰੇਮ ਕੇ ਰੰਗਿਓ ਰੰਗ,
ਕਹਿੰਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ ਗੁਰਮੁਖ ਹੈ।
ਅੰਤਰ ਬਿਰਤੀ ਸਦਾ ਸੁਖ ਸੰਗ,
ਉਹਦੀ ਹਰ ਵੇਲੇ ਬਿਰਤੀ ਅੰਤਰਮੁਖੀ ਰਹਿੰਦੀ ਹੈ, ਇਸ ਕਰਕੇ ਸਦਾ ਆਪਣੇ ਸੁਖ ਚ ਟਿਕਿਆ ਰਹਿੰਦਾ। ਅੰਤਰਮੁਖੀ ਬਿਰਤੀ ਦਾ ਸੁਖ ਬਹੁਤ ਹੁੰਦਾ ਸਾਧ ਸੰਗਤ ਜੀ। ਆਪਣੀ ਬਿਰਤੀ ਬਾਹਰ ਮੁਖੀ ਹੋਣ ਕਰਕੇ ਆਪਾਂ ਨੂੰ ਬਾਹਰੋਂ ਦਿਸਦਾ ਰਹਿੰਦਾ, ਉਹ ਦੇਖ ਲਿਆ ਆਹ ਦੇਖ ਲਿਆ, ਕੁਛ ਦਿਸ ਪਿਆ ਕੁਛ ਦਿਸ ਪਿਆ, ਇਸ ਕਰਕੇ ਖੰਡਾ ਬਣਿਆ ਰਹਿੰਦਾ। ਜਿਨ੍ਹਾਂ ਦੀ ਅੰਤਰਮੁਖੀ ਬਿਰਤੀ ਹੁੰਦੀ ਹੈ ਉਹਨਾਂ ਨੂੰ ਬਹੁਤ ਆਨੰਦ ਹੁੰਦਾ ਜੀ।
ਕਾਮਨਾ ਕ੍ਰੋਧ ਨਾ ਲੋਭ ਹੰਕਾਰ,
ਨਾ ਬਾਬੇ ਹੰਦਾਲ ਦੇ ਅੰਦਰ ਕਾਮ ਨਾ ਕ੍ਰੋਧ ਨਾ ਲੋਭ ਨਾ ਹੰਕਾਰ ਕੋਈ ਵਕਾਰ ਨਹੀਂ ਹੈਗਾ ਜੀ।
ਸਤਨਾਮ ਸੋਣ ਲਾਗੇ ਤਾਰ,
ਸਤਨਾਮ ਨਾਲ ਤਾਰ ਲੱਗੀ ਹੋਈ ਹੈ।
ਹਰਖ ਨਾ ਸ਼ੋਕ ਨਾ ਬੈਰੀ ਮੀਤ,
ਨਾ ਕੋਈ ਹਰਖ ਨਾ ਸੋਗ ਨਾ ਕੋਈ ਵੈਰੀ ਨਾ ਕੋਈ ਮਿੱਤਰ, ਐਸੀ ਬਿਰਤੀ ਹੈ।
ਤਤ ਪਰ ਰਹੇ ਏਕ ਮਨ ਜੀਤਨ,
ਬਸ ਇੱਕ ਮਨ ਨੂੰ ਜਿੱਤਣ ਵਾਸਤੇ ਤਤ ਪਰ ਹੈ ਹਰ ਵੇਲੇ, ਭਈ ਬਸ ਮੈਂ ਆਪਣੇ ਮਨ ਨੂੰ ਜਿੱਤ, ਹਾਲਾਂਕਿ ਆਨੰਦ ਵਿੱਚ ਹੈ ਫਿਰ ਵੀ ਇੱਧਰ ਉੱਧਰ ਆਪਣੀ ਬਿਰਤੀ ਜਾਣ ਨਹੀਂ ਦਿੰਦਾ ਕਿ ਮਨ ਦਾ ਖੰਡਾ ਨਾ ਬਣ ਜਾਏ, ਇਹ ਮਨ ਖਰਾਬ ਕਰੇਗਾ ਨਹੀਂ ਤਾਂ।
ਨਿਸ਼ਕਾਮੀ ਨਿਤ ਸਹਿਣ ਸੁਸ਼ੀਲ,
ਕਹਿੰਦੇ ਸੁਸ਼ੀਲ ਸੁਭਾਅ ਦਾ ਹੈ, ਬੜਾ ਸਹਿਣਸ਼ੀਲਤਾ ਵਾਲਾ ਉਹਦਾ ਸੁਭਾਅ, ਤੇ ਨਿਸ਼ਕਾਮੀ ਹੈ, ਸੇਵਾ ਕਰਦਾ ਹੈ।
ਸਦਾ ਏਕ ਰਸ ਮਹਿ ਬ੍ਰਿਤ ਮੀਲ,
ਕਹਿੰਦੇ ਸਦਾ ਬਿਰਤੀ ਅਕਾਲ ਪੁਰਖ ਵਾਹਿਗੁਰੂ ਵਿੱਚ ਮਿਲੀ ਹੋਈ ਹੈ।
ਅੰਤਰ ਜਾਮੀ ਸਤਿਗੁਰ ਦਇਆ,
ਧੰਨ ਗੁਰੂ ਦਿਆਲੂ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੰਤਰ ਜਾਮੀ।
ਲਖੀ ਸਿੱਖ ਕੇ ਦੀਰਘ ਕਾਲ,
ਕਹਿੰਦੇ ਜਾਣ ਲਿਆ ਚੌਥੇ ਪਾਤਸ਼ਾਹ ਜੀ ਨੇ ਕਿ ਸਿੱਖ ਬਹੁਤ ਪ੍ਰੇਮ ਨਾਲ ਸੇਵਾ ਕਰਦਾ ਹੈ।
ਇੱਕ ਦਿਨ ਸਲਤਾ ਕੋ ਗੁਰੂ ਗਏ,
ਕਹਿੰਦੇ ਇੱਕ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਬਿਆਸ ਦਰਿਆ ਦੇ ਕਿਨਾਰੇ ਤੇ ਗਏ ਚੌਥੇ ਪਾਤਸ਼ਾਹ।
ਮੰਦ ਮੰਦ ਪਦ ਕੀ ਗਤਕ ਲਏ,
ਕਹਿੰਦੇ ਹੌਲੀ ਹੌਲੀ ਆਪਣੀ ਮੌਜ ਵਿੱਚ ਚੱਲਦੇ ਚੱਲਦੇ ਸੱਚੇ ਪਾਤਸ਼ਾਹ ਜੀ ਆਪਣੇ ਮਹੱਲਾ ਵਿੱਚੋਂ ਨਿਕਲ ਕੇ ਬਿਆਸ ਦਰਿਆ ਦੇ ਕਿਨਾਰੇ ਤੇ ਪਹੁੰਚੇ।
ਮੱਜਨ ਕਰ ਪੁਰ ਕੋ ਪੁਨ ਆਏ,
ਇਹ ਇਸ਼ਨਾਨ ਕਰਕੇ ਦਰਿਆ ਵਿੱਚ ਤੇ ਚੌਥੇ ਪਾਤਸ਼ਾਹ ਜੀ ਵਾਪਸ ਆ ਗਏ ਹਨ।
ਦੇਗ ਸਦਨ ਗੁਰ ਪ੍ਰਵੇਸ਼
ਆ ਕੇ ਸਿੱਧੇ ਕਿੱਥੇ ਪ੍ਰਵੇਸ਼ ਕੀਤਾ, ਲੰਗਰ ਦੇ ਵਿੱਚ, ਜਿੱਥੇ ਲੰਗਰ ਤਿਆਰ ਹੁੰਦਾ ਸੀ ਚੌਥੇ ਪਾਤਸ਼ਾਹ ਜੀ ਉੱਥੇ ਆ ਗਏ ਹਨ।
ਜੇ ਤਕ ਸਿੱਖ ਕਰਤ ਤਹਿ ਸੇਵਾ,
ਕਹਿੰਦੇ ਜਿੰਨੇ ਸਿੱਖ ਉਸ ਵੇਲੇ ਅੰਦਰ ਸੇਵਾ ਕਰਦੇ ਪਏ ਸਨ,
ਸਨੇ ਸਨੇ ਸਭ ਪਿੱਖ ਗੁਰਦੇਵ,
ਜਦੋਂ ਵੇਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਸਾਰਿਆਂ ਨੇ ਦੌੜ ਕੇ ਮੱਥਾ ਟੇਕਿਆ ਮਹਾਰਾਜ ਜੀ
ਨੂੰ। ਗੁੰਦਤ ਚੂਨ ਤਪਹਿ ਹਿੰਦਾਲ,
ਕਹਿੰਦੇ ਉਸ ਵੇਲੇ ਬਾਬਾ ਹੰਦਾਲ ਜੀ ਆਟਾ ਗੁੰਦ ਰਹੇ ਸਨ। ਗੁੰਦਤ ਚੂਨ, ਚੂਨ ਆਟਾ ਹੁੰਦਾ ਤੇ ਗੁੰਦਤ ਗੁੰਨਣਾ, ਕਹਿੰਦੇ ਦੋਨਾਂ ਹੱਥਾਂ ਨਾਲ ਬਾਬਾ ਹੰਦਾਲ ਜੀ ਉਸ ਵੇਲੇ ਆਟਾ ਗੁੰਦੇ ਪਏ ਸਨ ਜੀ।
ਲੱਗਿਓ ਰਹਿਓ ਯੁਗ ਹਾਥਣ ਨਾਲ,
ਇਸ ਕਰਕੇ ਦੋਵਾਂ ਹੱਥਾਂ ਨਾਲ ਆਟਾ ਲੱਗਿਆ ਹੋਇਆ ਸੀ ਕਿਉਂਕਿ ਜਦੋਂ ਗੁਰੂ ਸਾਹਿਬ ਜੀ ਨੇ ਪ੍ਰਵੇਸ਼ ਕੀਤਾ ਉਹ ਆਟਾ ਗੁੰਦੇ ਪਏ ਸਨ, ਹੱਥਾਂ ਨੂੰ ਆਟਾ ਲੱਗਾ ਹੋਇਆ ਸੀ, ਬਾਕੀਆਂ ਨੇ ਤੇ ਜਾ ਕੇ ਮੱਥਾ ਟੇਕ ਲਿਆ ਸਾਰਿਆਂ ਨੇ।
ਮ੍ਰਿਤਕਾ ਲਗੇ ਨਾ ਇਮ ਉਰ ਧਾਰੀ,
ਤੇ ਬਾਬਾ ਹੰਦਾਲ ਜੀ ਵੀ ਭੱਜ ਕੇ ਮੱਥਾ ਟੇਕਣ ਗਏ ਪਰ ਉਸ ਵੇਲੇ ਵੇਖਿਆ ਵੀ ਮੇਰੇ ਹੱਥਾਂ ਨੂੰ ਆਟਾ ਲੱਗਾ ਇਹ ਲੰਗਰ ਦਿਆ, ਤੇ ਜੇ ਮੈਂ ਹੱਥ ਥੱਲੇ ਰੱਖ ਕੇ ਮੱਥਾ ਟੇਕਿਆ ਤਾਂ ਫਿਰ ਇਹ ਹੱਥਾਂ ਨੂੰ ਮਿੱਟੀ ਲੱਗ ਜਾਵੇਗੀ।
ਸਭ ਦੋਨੋਂ ਕਰ ਹੱਥ ਪਿਛਾਰੇ,
ਕਹਿੰਦੇ ਉਸ ਵੇਲੇ ਫਿਰ ਇਕਦਮ ਉਹਨਾਂ ਦੇ ਮਨ ਚ ਵਿਚਾਰ ਆ ਗਿਆ ਵੀ ਮੱਥਾ ਵੀ ਜਰੂਰ ਟੇਕਣਾ ਪਰ ਹੁਣ ਹੱਥ ਵੀ ਨਹੀਂ ਥੱਲੇ ਲਾ ਸਕਦੇ ਕਿਉਂਕਿ ਹੱਥ ਆਟੇ ਵਾਲੇ ਨੇ, ਇਹ ਲੰਗਰ ਦਾ ਆਟਾ ਹੈ। ਇਕਦਮ ਫਿਰ ਆਪਣੇ ਹੱਥ ਦੋਵੇਂ ਪਿੱਠ ਪਿੱਛੇ ਲਿਜਾ ਕੇ ਤੇ ਗੋਡੇ ਥੱਲੇ ਲਾ ਕੇ ਤੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਰੱਖ ਦਿੱਤਾ ਜੀ।
ਗੁਰ ਪਦ ਪੰਕਜ ਮਹਤਗ ਧਰਿਓ,
ਕਹਿੰਦੇ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਤੇ ਆਪਣਾ ਮੱਥਾ ਰੱਖ ਦਿੱਤਾ ਬਾਬੇ ਹੰਦਾਲ ਨੇ।
ਦੇਖ ਪ੍ਰੇਮ ਕੋ ਬਾਕੋ ਚਰਿਓ,
ਕਹਿੰਦੇ ਉਹਦਾ ਪ੍ਰੇਮ ਦੇਖ ਕੇ ਤੇ ਉਹਦੀ ਇਹ ਮਰਿਆਦਾ ਦੇਖ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਹੁਤ ਖੁਸ਼ ਹੋਏ, ਪਵਿੱਤਰ ਮੁਖ ਤੋਂ ਏਦਾਂ ਆਖਿਆ।
ਤੇਰੋ ਪ੍ਰੇਮ ਮੋਹੇ ਮਨ ਭਾਇਓ,
ਖੁਸ਼ ਹੋ ਕੇ ਮਹਾਰਾਜ ਨੇ ਆਖਿਆ ਭਾਈ ਹੰਦਾਲ ਤੇਰਾ ਪ੍ਰੇਮ ਸਾਡੇ ਮਨ ਨੂੰ ਭਾ ਗਿਆ ਹੈ।
ਨਈ ਰੀਤ ਕੋ ਪੰਥ ਚਲਾਇਓ,
ਮਹਾਰਾਜ ਨੇ ਮੁਸਕਰਾ ਕੇ ਆਖਿਆ ਭਾਈ ਤੂੰ ਨਵੀਂ ਰੀਤੀ ਚਲਾ ਦਿੱਤੀ ਮੱਥਾ ਟੇਕਣ ਦੀ।
ਮੇਰੀ ਕਿਰਪਾ ਤੋਹੇ ਪਰ ਪਈ,
ਆਖਿਆ ਮੇਰੀ ਕਿਰਪਾ ਤੇਰੇ ਤੇ ਹੋ ਗਈ ਹੈ ਬਾਬਾ ਹੰਦਾਲ, ਕਿਉਂਕਿ ਲੰਗਰ ਦਾ ਵੀ ਸਤਿਕਾਰ ਰੱਖ ਲਿਆ ਤੇ ਮਹਾਰਾਜ ਨੂੰ ਮੱਥਾ ਵੀ ਟੇਕ ਦਿੱਤਾ ਜੀ।
ਹੱਥ ਬੰਧਨ ਮੁਕਤੀ ਸ਼ੁਭ ਲਈ,
ਮਹਾਰਾਜ ਨੇ ਆਖਿਆ ਤੇਰੇ ਸਾਰੇ ਬੰਧਨ ਕੱਟ ਦਿੱਤੇ, ਅਸੀਂ ਐਸੀ ਕਿਰਪਾ ਕੀਤੀ ਚੌਥੇ ਪਾਤਸ਼ਾਹ ਜੀ ਨੇ।
ਪੂਰਨ ਸੇਵਾ ਅਬ ਤੁਬ ਹੋਈ,
ਮਹਾਰਾਜ ਨੇ ਆਖਿਆ ਤੇਰੀ ਸੇਵਾ ਪੂਰੀ ਹੋ ਗਈ ਭਈ, ਸੰਪੂਰਨ ਹੋ ਗਈ ਤੇਰੀ ਘਾਲ ਜਿਹੜੀ ਹੈ ਗੁਰੂ ਘਰ ਕੀਤੀ ਤੋਂ।
ਬਾਸ਼ਤ ਪਾਏ ਨਾ ਸੰਸੈ ਕੋਈ,
ਆਖਿਆ ਜੋ ਮਨ ਕਰਦਾ ਮੰਗ ਬਾਬਾ ਹੰਦਾਲ, ਕੋਈ ਸੰਸਾ ਨੀ, ਤੈਨੂੰ ਸਭ ਕੁਝ ਦੇਵਾਂਗੇ।
ਸਿੱਧ ਅਵਸਥਾ ਗੁਰ ਕੇ ਕਹੇ,
ਮਹਾਰਾਜ ਜੀ ਤੋਂ ਮੰਗਿਆ ਨੀ ਬਾਬੇ ਹੰਦਾਲ ਨੇ ਕੁਝ, ਪਰ ਗੁਰੂ ਸਾਹਿਬ ਜੀ ਕਿਉਂਕਿ ਖੁਸ਼ੀ ਵਿੱਚ ਆਏ ਸਨ, ਮਹਾਰਾਜ ਨੇ ਬ੍ਰਹਮ ਗਿਆਨ ਬਖਸ਼ਿਆ। ਉਹ ਸਿੱਧ ਅਵਸਥਾ ਕਹਿੰਦੇ ਨੇ ਆਤਮ ਗਿਆਨ ਦੀ ਅਵਸਥਾ ਨੂੰ।
प्राप्त भई परम गुर दहे।
महाराज जी ने सब भरम नाश कर दिते ते उस वेले अवस्था प्राप्त हो गई। तुरियापद जी नूं कहिंदे हन
जैसे महारंक होए कोई,
कहिंदे जिवे अत दे गरीब नूं किसे बहुत गरीब नूं
पद कुबेर के बैठे सोई।
कुबेर हुंदा खजाना, खजाने दा मालक जिहनूं कहा जांदा। कहिंदे बहुत गरीब नूं जिवे बहुत कीमती खजाना मिल जावे ओह खुश हुंदा, इवें बाबा हंडाल जी खुश होए। समझ लो सब भरम बंधन कट के चौथे पातशाह जी ने आत्म ज्ञानी बना दिता जी।
निज कर सू ते माथे उठाए,
ते फिर अपने हथा ना फड़ के अपने चरणा चो उठाया, क्योंकि हुण ओ ता हथ थले ला नहीं सी सकते, मथा मारे दे चरणा ते लाया होया से, इस करके गुरु साहब जी ने फड़ के मोढ़िया तो उठाल लिया जी।
दीन सूदना बख्शिश पाए,
दीन सूदना, सूदना कहिंदे सरोपे नूं, कहिंदे फिर महाराज जी ने बख्शिश उन्हां ते कीती, इक सरोपा दिता चौथे पातशाह जी ने।
ले कर धरियो शीश पर जब,
कहिंदे जदों महाराज जी दे कर कमलां चो लै के सरोपा अपने शीश उत्ते रखिया,
तो जीव ईश्वर भात बे,
बस उसे वेले जीव ईश्वर एक हो गया जी, आत्मा परमात्मा दे विच लीन हो गई। बाबा हंडाल जी दी ऐसी उच्ची अवस्था प्राप्त हुई।
तीन लोक गामी होए गयो,
कहिंदे तिना लोकां दी गमता हो गई जी, जो तिना लोकां च हो रहा बाबा हंडाल जी नूं उस वेले दिसण लग पिया।
श्री सतगुर उचो पद दयो,
इन्ना उच्चा पद, इन्नी उच्ची पदवी दे दित्ती महाराज जी ने खुश होके।
सब सिद्धां प्राप्त पी आए,
सब रिद्धियां सिद्धियां प्राप्त हो गईयां जी।
अदपत ही कुछ बण्यो बनाए,
हुण इह नजारा बाबा हंडाल जी ने पहली वार देखिया सी, कहिंदे अदपत ही कुछ बण्यो बनाया, ऐसी बनावट वेखी कमाल ही हो गई, ऐसा सुख आनंद उन्हां नूं अनुभव होया जी।
हाथ जोर कर खरो हिंदाल,
बाबा हंडाल जी महाराज दे सामने हाथ जोड़ के खड़े हन।
कर सतगुर को सो जस बिसाल,
फिर महाराज चौथे पातशाह जी दी इन्नी वडियाई कीती बाबा हंडाल जी ने, कहण लगे
कही ना जाए गुरु गत न्यारी।
आख्या महाराज धन गुरु रामदास आप जी दी गति कही नहीं जांदी, ऐसी न्यारी ऐसे कौतक महान हन।
छिन में बख्शन त्रिलोकी सारी,
महाराज इक छिन विच त्रिलोकी दा ज्ञान करवा दिता तुसीं ਮੈਨੂੰ।
ਕਰਹਿ ਨਿਹਾਲ ਦਾਸ ਤਤਕਲ,
ਮਹਾਰਾਜ ਤੁਸੀਂ ਇਹ ਮੇਰੀ ਗੱਲ ਨਹੀਂ ਹੈਗੀ, ਕਿਸੇ ਵੀ ਦਾਸ ਨੂੰ ਜਦੋਂ ਤੁਸੀਂ ਕਿਰਪਾ ਨਾਲ ਦੇਖਦੇ ਹੋ।
ਤੁਮ ਸਮਾਨ ਨਹੀਂ ਆਨ ਕਿਰਪਾਲ,
ਮਹਾਰਾਜ ਉਸੇ ਵੇਲੇ ਉਹਨੂੰ ਐਸੀ ਅਵਸਥਾ ਬਖਸ਼ ਦਿੰਦੇ, ਤੁਹਾਡੇ ਵਰਗਾ ਹੋਰ ਕੋਈ ਕਿਰਪਾਲੂ ਨਹੀਂ ਹੈਗਾ ਦੁਨੀਆ ਤੇ।
ਧਨ ਧਨ ਗੁਰ ਪਰਮੋਦਾਰੇ,
ਮਹਾਰਾਜ ਆਪ ਜੀ ਧਨ ਹੋ, ਧਨ ਹੋ, ਵੱਡੇ ਦਾਤੇ ਹੋ, ਵੱਡੀਆਂ ਦਾਤਾਂ ਦੇਣ ਵਾਲੇ ਹੋ ਜੀ।
ਕਹੇ ਨਾ ਜਾਏ ਕਿਰਤਰ ਤੁਮਾਰੇ,
ਮਹਾਰਾਜ ਆਪ ਜੀ ਦੇ ਕੌਤਕ ਕਹੇ ਨਹੀਂ ਜਾਂਦੇ ਮੇਰੀ ਜ਼ਬਾਨ ਤੋਂ, ਕਿੰਨੇ ਵੱਡੇ ਕੌਤਕ ਹਨ ਆਪ ਜੀ ਦੇ।
ਬਾਬ ਸ਼੍ਰੀ ਮੁਖ ਤੇ ਬਾਕ ਬਖਾਨੇ,
ਉਹਨੇ ਜਦੋਂ ਇਉਂ ਵਡਿਆਈ ਕੀਤੀ ਚੌਥੇ ਪਾਤਸ਼ਾਹ ਜੀ ਦੀ, ਤੇ ਸੁਣ ਕੇ ਚੌਥੇ ਪਾਤਸ਼ਾਹ ਜੀ ਪਵਿੱਤਰ ਮੁਖ ਤੋਂ ਏਦਾਂ ਕਹਿਣ ਲੱਗੇ,
ਅਬ ਆਪਣੇ ਘਰ ਗਮਨ ਹੋ ਸਿਆਣੇ।
ਆਖਿਆ ਬਾਬਾ ਹੰਡਾਲ ਤੂੰ ਬਹੁਤ ਸਿਆਣਾ ਗੁਰਮੁਖ ਹੈ, ਤੈਨੂੰ ਅਸੀਂ ਅਵਸਥਾ ਬਖਸ਼ ਦਿੱਤੀ ਹੈ, ਸੇਵਾ ਤੇਰੀ ਪੂਰੀ ਹੋ ਗਈ, ਹੁਣ ਤੂੰ ਆਪਣੇ ਘਰ ਚਲਿਆ ਜਾ।
ਸਤਨਾਮ ਕੋ ਮੰਤਰ ਜਪਾ ਬਹੁ,
ਤੇ ਜਾ ਕੇ ਆਪਣੇ ਇਲਾਕੇ ਵਿੱਚ ਸਤਨਾਮ ਦਾ ਮੰਤਰ ਜਪਾ ਸਾਰਿਆਂ ਨੂੰ, ਅੱਗਿਓਂ ਸਿੱਖੀ ਦਾ ਪ੍ਰਚਾਰ ਕਰ।
ਬਹੁ ਲੋਕਾਂ ਨੇ ਉਪਦੇਸ਼ ਦ੍ਰਿੜਾ ਬਹੁ,
ਬਹੁਤ ਸਾਰੇ ਲੋਕਾਂ ਨੂੰ ਤੂੰ ਇਹ ਉਪਦੇਸ਼ ਦੇ, ਭਲਾ ਕਰ ਸਾਰਿਆਂ ਦਾ।
ਇਮ ਕਹਿ ਵਿਦਾ ਕੀਨ ਹਿੰਦਾਲ,
ਇਉਂ ਕਹਿ ਕੇ ਚੌਥੇ ਪਾਤਸ਼ਾਹ ਜੀ ਨੇ ਬਾਬਾ ਹੰਡਾਲ ਜੀ ਨੂੰ ਵਿਦਾ ਕੀਤਾ ਜੀ।
ਗਮਨੋਂ ਲੈ ਕਰ ਬਖਸ਼ ਵਿਸਾਲ,
ਬਹੁਤ ਵੱਡੀ ਬਖਸ਼ਿਸ਼ ਲੈ ਕੇ ਮਹਾਰਾਜ ਜੀ ਦਾ ਹੁਕਮ ਮੰਨ ਕੇ ਬਾਬਾ ਹੰਡਾਲ ਆਪਣੇ ਪਿੰਡ ਨੂੰ ਤੁਰ ਪਿਆ।
ਬਸਿਓ ਜਾਏ ਆਪਣੇ ਗ੍ਰਹਿ ਮਾਹੀ,
ਤੇ ਆਪਣੇ ਘਰ ਵਿੱਚ ਜਾ ਕੇ ਆਪਣੇ ਨਗਰ ਵਿੱਚ ਵਾਸਾ ਕੀਤਾ ਜੀ।
ਕਬ ਕਬ ਆਏ ਦਰਸ਼ਕੋ ਪਾਹੀ,
ਹੁਣ ਉਹ ਆਪਣੇ ਇਲਾਕੇ ਚ ਪ੍ਰਚਾਰ ਕਰਨ ਲੱਗ ਪਿਆ, ਤੇ ਕਦੀ ਕਦੀ ਫਿਰ ਵੀ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦਾ, ਨਾਲ ਸੰਗਤਾਂ ਲੈ ਕੇ ਆਉਂਦਾ ਹੈ।
ਕਹਿਓ ਹਿੰਦਾਲ ਕੇਰ ਬਿਰਤਾਂਤ,
ਕਹਿੰਦੇ ਇਹ ਬਾਬੇ ਹੰਡਾਲ ਦਾ ਬਿਰਤਾਂਤ ਦੱਸਿਆ ਵੀ ਗੁਰੂ ਘਰ ਪ੍ਰੇਮ ਨਾਲ ਸੇਵਾ ਕਰਨ ਕਰਕੇ ਕਿੱਡੀ ਵੱਡੀ ਪ੍ਰਾਪਤੀ ਹੋ ਜਾਂਦੀ ਜੀ।
ਜਿਵੇਂ ਬਖਸ਼ਿਸ਼ ਹੋਈ ਬਖਿਆ,
ਜਿਵੇਂ ਪ੍ਰਤੱਖ ਹੀ ਬਖਸ਼ਿਸ਼ ਉਹਨਾਂ ਉੱਤੇ ਹੋਈ। ਕਹਿੰਦੇ ਇਹ ਇਹਦੇ ਤੋਂ ਜਾਣ ਲਓ ਭਾਈ ਗੁਰੂ ਸਾਹਿਬ ਸੇਵਾ ਕਰਨ ਵਾਲਿਆਂ ਤੇ, ਸਿਮਰਨ ਕਰਨ ਵਾਲਿਆਂ ਤੇ ਕਿੰਨੇ ਪ੍ਰਸੰਨ ਹੁੰਦੇ ਹਨ।
ਟਹਿਲ ਕਰੀ ਸ਼ਰਧਾ ਕੇ ਸਾਥ,
ਕਿਉਂਕਿ ਸ਼ਰਧਾ ਨਾਲ ਟਹਿਲ ਕੀਤੀ ਸੀ, ਸ਼ਰਧਾ ਨਾਲ ਸੇਵਾ ਕਰਦਾ ਸੀ ਉਹ।
ਮਹਿਲ ਲਯੋ ਅਰ ਭਯੋ ਸਨਾਥ,
ਕਹਿੰਦੇ ਸਰੂਪ ਦੀ ਪ੍ਰਾਪਤੀ ਹੋ ਗਈ, ਸਨਾਥ ਹੁੰਦੇ ਨਿਹਾਲ, ਹੁਣ ਨੂੰ ਨਿਹਾਲ ਹੀ ਹੋ ਗਿਆ ਬਾਬਾ ਹੰਡਾਲ।
ਸ੍ਰੀ ਗੁਰ ਦ੍ਰਿਸ਼ਟ ਕਰੀ ਜਿਸ ਔਰ,
ਕਹਿੰਦੇ ਜਿਸ ਪਾਸੇ ਵੀ ਸੱਚੇ ਪਾਤਸ਼ਾਹ ਜੀ ਮਿਹਰ ਦੀ ਨਜ਼ਰ, ਮਿਹਰ ਦੀ ਦ੍ਰਿਸ਼ਟੀ ਕਰਦੇ ਹਨ।
ਭਯੋ ਨਿਹਾਲ ਬੰਧ ਨੇ ਜੇ ਤੋਰ,
ਉਸੇ ਦੇ ਹੀ ਬੰਧਨ ਤੋੜ ਕੇ ਸੱਚੇ ਪਾਤਸ਼ਾਹ ਜੀ ਨੇ ਨਿਹਾਲ ਕਰ ਦਿੱਤਾ, ਜਿਸ ਉੱਤੇ ਵੀ ਮਿਹਰ ਦੀ ਨਜ਼ਰ ਮਹਾਰਾਜ ਨੇ ਪਾ ਦਿੱਤੀ, ਕਿਉਂਕਿ ਗੁਰੂ ਸਾਹਿਬ ਜੀ ਦੀ ਨਜ਼ਰ ਵਿੱਚ ਵੀ ਅੰਮ੍ਰਿਤ ਹੁੰਦਾ, ਮਹਾਰਾਜ ਜੀ ਦੇ ਬਚਨਾਂ ਵਿੱਚ ਵੀ ਅੰਮ੍ਰਿਤ ਹੁੰਦਾ, ਗੁਰੂ ਸਾਹਿਬ ਸਾਹਿਬ ਜੀ ਦੇ ਚਰਨਾਂ ਵਿੱਚ ਵੀ ਅੰਮ੍ਰਿਤ ਹੁੰਦਾ, ਜਿੱਥੇ ਚਰਨ ਪਾ ਦੇਣਗੇ, ਜਿੱਥੇ ਬਚਨ ਕਰ ਦੇਣਗੇ, ਜਿਸ ਨੂੰ ਤੱਕ ਲੈਣਗੇ ਮੇਹਰ ਦੀ ਨਜ਼ਰ ਨਾਲ, ਨਿਹਾਲ ਹੀ ਕਰ ਦਿੰਦੇ ਹਨ।
ਅਪਰਣ ਕੇ ਠਾਨੈ ਕਲਿਆਣ,
ਕਹਿੰਦੇ ਹੋਰ ਕਈਆਂ ਦੀ ਕਲਿਆਣ ਕਰਨ ਵਾਲਾ ਹੋ ਜਾਂਦਾ ਉਹ, ਜਿਸ ਉੱਤੇ ਮਹਾਰਾਜ ਜੀ ਪ੍ਰਸੰਨ ਹੋਣ ਉਹ ਅੱਗਿਓਂ ਕਈਆਂ ਦੀ ਕਲਿਆਣ ਕਰ ਸਕਦਾ ਜੀ। ਫਿਰ
ਇਹ ਸਾਖੀ ਜਾ ਮੈਂ ਪਰਮਾਨ,
ਕਹਿੰਦੇ ਇਹ ਸਾਖੀ ਪ੍ਰਤੱਖ ਪ੍ਰਮਾਣ ਹੈ, ਬਾਬਾ ਹੰਦਾਲ ਜੀ ਵਾਲੀ ਸਾਖੀ ਪ੍ਰਤੱਖ ਰੂਪ ਵਿੱਚ ਪ੍ਰਮਾਣ ਹੈ ਆਪਣੇ ਇਤਿਹਾਸ ਵਿੱਚ।
ਦੋਹਰਾ ਰਾਈ ਹੋ ਤੋ ਸਮੇਰ ਸੋ ਭਇਓ ਜਗਤ ਬਖਿਆਤ,
ਕਹਿੰਦੇ ਜਿਹੜੀ ਰਾਈ ਸੀ ਨਾ, ਰਾਈ ਉਹਨੂੰ ਸਮੇਰ ਬਣਾ ਦਿੱਤਾ ਮਹਾਰਾਜ। ਰਾਈ ਕਹਿੰਦੇ ਸਤਸੰਗ ਜੀ ਆਪ ਜੀ ਨੂੰ ਪਤਾ, ਇਹ ਸਰੋਂ ਦੇ ਦਾਣਿਆਂ ਵਰਗੀ ਹੁੰਦੀ ਹੈ, ਚਾਰ ਵਿੱਚ ਮਾਈਆਂ ਪਾਉਂਦੀਆਂ ਹੁੰਦੀਆਂ ਸੀ। ਤੁਸੀਂ ਸਮਝ ਲਓ ਵੀ ਰਾਈ ਕੀ ਸਰੋਂ ਦੇ ਦਾਣੇ ਜਿੰਨੇ, ਕਿ ਸਮੇਰ ਪਰਬਤ। ਕਿਸੇ ਨੂੰ ਆਮ ਸਿੱਖ ਨੂੰ ਬ੍ਰਹਮ ਗਿਆਨੀ ਬਣਾ ਦੇਣਾ, ਰਾਈ ਨੂੰ ਸਮੇਰ ਬਣਾ ਦੇਣ ਦੀ ਸਮਰੱਥਾ ਗੁਰੂ ਸਾਹਿਬ ਜੀ ਵਿੱਚ ਹੈ।
ਮੈਂ ਅਚਰਜ ਕੋਈ ਕਰੇ ਸਤਿਗੁਰ ਸਭਲੀ ਦਾਤ,
ਕਹਿੰਦੇ ਇਹ ਕੋਈ ਅਚਰਜ ਕਰਨ ਦੀ ਲੋੜ ਨਹੀਂ ਹੈਗੀ, ਹੈਰਾਨ ਹੋਣ ਦੀ ਲੋੜ ਨਹੀਂ, ਇਹ ਗੁਰੂ ਸਾਹਿਬ ਜੀ ਦੇ ਘਰ ਮਾਮੂਲੀ ਦਾਤ ਹੈ। ਰਾਈ ਨੂੰ ਸਮੇਰ ਕਰ ਦੇਣਾ ਗੁਰੂ ਸਾਹਿਬ ਜੀ ਵਾਸਤੇ ਕੋਈ ਔਖਾ ਕੰਮ ਨਹੀਂ ਹੈਗਾ ਜੀ।
ਇੱਕ ਦਿਨ ਬੈਠੇ ਸਤਿਗੁਰ ਦਿਆਲੂ,
ਇੱਕ ਦਿਨ ਸਤਿਗੁਰੂ ਦਿਆਲੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਤੇ ਬੈਠੇ ਹੋਏ ਸਨ।
ਆਇਓ ਗੁਰਦਾਸ ਸੋ ਪ੍ਰੇਮ ਬਸਾ,
ਕਹਿੰਦੇ ਭਾਈ ਗੁਰਦਾਸ ਜੀ ਆਏ, ਮਨ ਵਿੱਚ ਬਹੁਤ ਜ਼ਿਆਦਾ ਪ੍ਰੇਮ ਹੈ ਜਿਨ੍ਹਾਂ ਦੇ,
ਹੱਥ ਜੋੜ ਕੇ ਬਿਨੈ ਬਖਾਨੀ।
ਭਾਈ ਗੁਰਦਾਸ ਜੀ ਨੇ ਆਣ ਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਚੌਥੇ ਪਾਤਸ਼ਾਹ ਜੀ,
ਮੋਕੋ ਸਿੱਖੀ ਦਿਹੋ ਮਹਾਨੀ,
ਆਖਿਆ ਮਹਾਰਾਜ ਇਹ ਮਹਾਨ ਸਿੱਖੀ ਦੀ ਦਾਤ ਕਿਰਪਾ ਕਰਕੇ ਮੈਨੂੰ ਵੀ ਦਿਓ।
ਦੇਖੀ ਸ਼ਰਧਾ ਤਿਨਕੀ ਪੂਰੀ,
ਕਹਿੰਦੇ ਭਾਈ ਗੁਰਦਾਸ ਜੀ ਦੇ ਮਨ ਦੀ ਸ਼ਰਧਾ ਦੇਖੀ ਚੌਥੇ ਪਾਤਸ਼ਾਹ ਜੀ ਨੇ, ਹਾਲਾਂਕਿ ਉਹਨਾਂ ਕੋਲ ਪਹਿਲਾਂ ਹੀ ਸਿੱਖੀ ਹੈ, ਪਰ ਸਿੱਖ ਦਾ ਇਹ ਫਰਜ਼ ਹੁੰਦਾ ਜਾ ਕੇ ਫਿਰ ਆਖਣਾ, ਮਹਾਰਾਜ ਨਾਮ ਦਿਓ, ਸਿੱਖੀ ਦਿਓ, ਕਿਰਪਾ ਕਰੋ, ਸਤ ਸੰਗਤ ਬਖਸ਼ੋ।
ਸਤਿਗੁਰ ਬੋਲੇ ਵਾਕ ਗੁਰੂਰੀ,
ਕਹਿੰਦੇ ਬਹੁਤ ਗੌਰਵ ਵਾਲਾ ਉੱਚਾ ਸੁੱਚਾ ਬਚਨ ਬੋਲੇ ਭਾਈ ਗੁਰਦਾਸ ਜੀ ਨੂੰ ਚੌਥੇ ਪਾਤਸ਼ਾਹ ਜੀ।
ਸਿਮਰੋ ਵਾਹਿਗੁਰੂ ਸਤਨਾਮ,
ਆ ਗਿਆ ਨਾ ਜੀ ਉਹੀ ਬਚਨ, ਮਹਾਰਾਜ ਨੇ ਆਖਿਆ ਸਿਮਰੋ ਵਾਹਿਗੁਰੂ ਸਤਨਾਮ, ਪਰਮੇਸ਼ਵਰ ਦਾ ਸਦਾ ਰਹਿਣ ਵਾਲਾ ਨਾਮ ਵਾਹਿਗੁਰੂ ਵਾਹਿਗੁਰੂ ਸਿਮਰਿਆ ਕਰੋ ਤੇ ਦੂਜਿਆਂ ਨੂੰ ਸਮਰਾਇਆ ਕਰੋ।
ਜਾਤੇ ਪਾਵੋ ਸੁਖ ਬਿਸਰਾਮ,
ਜਿਸ ਕਰਕੇ ਤੁਹਾਡਾ ਵਿਸ਼ਰਾਮ ਸੁਖ ਵਿੱਚ ਹੋਵੇਗਾ, ਇਹ ਨਾਮ ਦੀ ਵਡਿਆਈ ਭਾਈ ਗੁਰਦਾਸ ਜੀ ਨੂੰ ਦੇ ਰਹੇ ਨੇ ਮਹਾਰਾਜ ਚੌਥੇ ਪਾਤਸ਼ਾਹ ਜੀ। ਕੁਝ ਹੋਰ ਵੀ ਬਚਨ ਕਰਨਗੇ, ਪਰ ਉਹਨਾਂ ਬਚਨਾਂ ਦਾ ਆਪਾਂ ਨੂੰ ਕੱਲ ਸ਼ਾਮ ਨੂੰ ਪਤਾ ਲੱਗੇਗਾ, ਕਿਉਂਕਿ ਸਮਾਂ ਸੰਪੂਰਨ ਹੋ ਗਿਆ ਜੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਕੱਲ ਸ਼ਾਮ ਨੂੰ ਇੱਥੋਂ ਅੱਗੇ ਆਪਾਂ ਕਥਾ ਤੋਰਾਂਗੇ। ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਪਣੀ ਸਾਰਿਆਂ ਦੀ ਹਾਜ਼ਰੀ ਲੱਗੇ, ਮਹਾਰਾਜ ਜੀ ਪ੍ਰਵਾਨ ਕਰਨ, ਵਾਹਿਗੁਰੂ ਵਾਹਿਗੁਰੂ ਕਰਨ ਦਾ ਆਪਾਂ ਨੂੰ ਬਲ ਬਖਸ਼ਿਸ਼ ਕਰਨ, ਨਿਤਨੇਮ ਕਰਨ ਦੀ ਤਾਕਤ ਦੇਣ, ਇੰਨੀ ਕੁ ਸਾਵਧਾਨਤਾ ਕੁਝ ਫੁਰਤੀ ਆਪਾਂ ਨੂੰ ਦੇ ਦੇਣ, ਮਤਲਬ ਆਲਸੀ ਨਾ ਪਿਆ ਰਵੇ, ਵੀ ਉੱਠ ਕੇ ਬੰਦਾ ਕੁਝ ਜਪ ਲਵੇ, ਕੁਝ ਨਿਤਨੇਮ ਕਰ ਲਵੇ, ਫਿਰ ਆਪਣੇ ਧਰਮ ਦੀ ਕਿਰਤ ਕਰੋ ਸਾਰਾ ਦਿਨ, ਜਿੰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਲ ਬਖਸ਼ਿਆ ਇਹ ਅਰਦਾਸ ਹੈ। ਰਹਿਮਤ ਕਰਨ ਜੀ, ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰਕੇ ਫਤਿਹ ਬੁਲਾਈਏ ਜੀ।
ਸਿਮਰਹੁ ਵਾਹਿਗੁਰੂ ਸਤਨਾਮ, ਗਿਆਨ ਤੇ ਪਾਵੋ ਸੁਖ ਬਿਸਰਾਮ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।